दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी एक तित्तर दा। सतगुरु गोविंद सिंह सच्चे पातशाह जी ने बचन किया कि जिहड़ा तित्तर बनया होया है ये पिछले जन्म दे विच इसे जगह का मालक सी अपनी जगह की तृष्णा नूं उसने छड्डिया नहीं इस करके तित्तर दी जूनी पिया होया। सतगुरु गोविंद सिंह जी ने हुक्म किया कि तुसीं इस नूं फड़ लो देखो इस दी खब्बी अख भी नहीं है अखों काना है। उसे तरह होया घेर के तित्तर नूं फड़िया गया देखिया सिखां ने कि वाकया ही सतगुरां दा बचन सत सी उस तित्तर दी खब्बी अख नहीं सी। सारिआं ने सतगुरु गोविंद सिंह सच्चे पातशाह जी दे चरणां दे उत्ते नमस्कारां कीतियां। कल इत्थों तक कथा पहुंची सी अज इत्थों अगे मैं प्रारंभ करदा। हाथ जोर बूझै सिख सोए इसको अब हवाल क्या होए। उस वेले सिखां ने हाथ जोड़ के सतगुरु गोविंद सिंह जी दे चरणा दे विच बेनती की कि सच्चे पातशाह इस तित्तर दा हुण की हाल होवेगा। दैव जोग तेरा वर केरा पायो मेल इस भाग बड़ेरा। कहिंदे ने सच्चे पातशाह जी दैव योग दे नाल सबब दे नाल तुहाडा सच्चे पातशाह जी इन्ने दर्शन कीता है तुहाडा मिलाप होया है। पायो मेल इस भाग बड़ेरा पाव के जिहदा तुहाडे नाल मेल हो जांदा है सच्चे पातशाह जी उह ते वड्डे भागां वाला हुंदा है। तुहाडा मेल इहनूं होया है इस करके इह वी ते कोई वड्डे भागां वाला बनेगा। जिस की हुई चह कल्याणा ते संजोग आप सो ठाना। पाव के सच्चे पातशाह जी ऐसी विधि तुसी आप बनाई है कि सच्चे पातशाह जी इहदी कल्याण करन दे वास्ते तुसी इत्थे सच्चे पातशाह जी पहुंचे। श्री प्रभ कहियो जन्म बहुत आरे मर मर तजे शरीर उदारे। सतगुरु गोविंद सिंह जी कहिंदे ने इसने बहुते सारे जन्मां नूं तारण कीता है बड़ी वारी मरिया ते सतगुरु जी कहिंदे ने कि बड़ी वारी जम्मिया। तौ न त्यागत निज राजधानी बंदियो फास स्नेह महानी। सतगुरु गोविंद सिंह जी कहिंदे ने कि बड़ियां जूनां दे विच इन्हें भ्रमण कीता है ਬੜਿਆਂ ਸਰੀਰਾਂ ਨੂੰ ਧਾਰਨ ਕੀਤਾ, ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਇਸ ਰਾਜਧਾਨੀ ਨੂੰ, ਆਪਣੀ ਇਸ ਜਗ੍ਹਾ ਨੂੰ ਇਹ ਨਹੀਂ ਭੁੱਲਿਆ। ਮਾਨੋ ਕਿ ਜ਼ਮੀਨ ਦੀ ਧਰਤੀ ਦੀ ਮੋਹ ਰੂਪੀ ਫਾਹੀ ਦੇ ਵਿੱਚ ਇਹ ਵੱਜਿਆ ਹੋਇਆ। ਆਵ ਦਰਸ਼ਨ ਤੇ ਪਾਤ ਕਟਾਰੇ, ਜਨਮ ਮਰਨ ਬੰਧਨ ਤੇ ਹਰੇ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਸ ਵਾਰੀ ਹੁਣ ਜਦੋਂ ਇਹਨੇ ਸਾਡਾ ਦਰਸ਼ਨ ਕੀਤਾ, ਇਹਦੇ ਸਾਰੇ ਦੇ ਸਾਰੇ ਜਿਹੜੇ ਬੰਧਨ ਨੇ ਉਹ ਟਲ ਗਏ ਨੇ, ਜਨਮ ਮਰਨ ਤੇ ਬੰਧਨ ਹਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਨਮਾਂ ਤੇ ਮਰਨਾਂ ਦੇ ਬੰਧਨਾਂ ਦੇ ਵਿੱਚ ਜਿਹੜਾ ਪਿਆ ਹੋਇਆ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਇਹ ਟਲ ਜਾਏਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਸ਼ਬਦਾਂ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ। ਉਸੇ ਵਕਤ ਸਿੰਘਾਂ ਕੇਰਾ ਘੱਤ ਫੜਿਆ, ਮੰਨੀ ਸੱਚ ਅੱਖੋਂ ਕਾਣਾ ਵੇਖ ਲਿਆ। ਪਰਸ ਗੁਰਾਂ ਦੇ ਹੱਥ ਪਵਿੱਤਰ ਹੋਇਆ, ਅੱਗੋਂ ਵਾਸਤੇ ਜੂਨਾਂ ਤੋਂ ਬਚ ਰਿਹਾ। ਹੋਇਆ ਨਦਰੀ ਨਦਰ ਨਿਹਾਲ ਸੀ ਉਹ, ਜਨਮ ਮਰਨ ਦੇ ਵਿੱਚ ਨਾ ਫੇਰ ਪਿਆ। ਦੇ ਛੱਡ ਕੇ ਉਹ ਕਰਤਾਰ ਸਿੰਘਾ, ਮੁਕਤ ਹੋ ਕੇ ਸਿੱਧਾ ਸੱਚ ਖੰਡ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਆਪਣੇ ਹੱਥਾਂ ਦਾ ਸਪਰਸ਼ ਕੀਤਾ ਤੇ ਉਹਦੀ ਕਲਿਆਣ ਕਰ ਦਿੱਤੀ, ਪਹੁੰਚਾ ਦਿੱਤਾ ਉਸ ਨੂੰ ਉੱਚੀ ਮੰਜ਼ਿਲ ਦੇ ਉੱਤੇ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੀ ਕਲਿਆਣ ਕੀਤੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਬਚਨ ਕੀਤੇ। ਮਰਦੇ ਹੋਏ ਦੀ ਵਾਸ਼ਨਾ ਬਣੀ ਰਹੀ, ਕਈ ਜਨਮ ਇਸਨੇ ਇੱਥੇ ਪਾਏ ਸਿੱਖੋ। ਇਹਨੂੰ ਵਾਸ਼ਨਾ ਮੁਕਤ ਨਾ ਹੋਣ ਦਿੰਦੀ ਰਹੀ, ਜੂਨਾਂ ਦੇ ਵਿੱਚ ਫਿਰਾਏ ਸਿੱਖੋ। ਖੱਬੀ ਅੱਖ ਤੋਂ ਨਾਲੇ ਹੈ ਕਾਣਾ, ਲਓ ਫੜ ਇਹਨੂੰ ਅਜਮਾਏ ਸਿੱਖੋ। ਭੈੜੀ ਵਾਸ਼ਨਾ ਬੁਰੀ ਕਰਤਾਰ ਸਿੰਘਾ, ਜਿਸ ਤਰਫ ਚਾਹੇ ਲੈ ਜਾਏ ਸਿੱਖੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜੀ ਵਾਸ਼ਨਾ ਹੈ, ਜੇਕਰ ਉਹ ਅਖੀਰਲੇ ਸਮੇਂ ਦੇ ਵਿੱਚ ਕਿਸੇ ਪਾਸੇ ਦੀ ਹੋ ਜਾਵੇ, ਉਸੇ ਪਾਸੇ ਦਾ ਜਿਹੜਾ ਜਨਮ ਹੈ ਉਸ ਨੂੰ ਧਾਰਨ ਕਰਨਾ ਪੈ ਜਾਂਦਾ ਹੈ। ਇਸ ਕਰਕੇ ਅਖੀਰੀ ਤੌਰ ਦੇ ਉੱਤੇ ਜਿਹੜੀ ਯਾਦ ਹੈ ਉਹ ਸਤਿਗੁਰੂ ਦੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਗੱਲ ਦੀ ਲਾਲਸਾ ਮਰਦਿਆਂ ਮਰਦਿਆਂ ਮਨ ਦੇ ਵਿੱਚ ਰਹਿ ਜਾਂਦੀ ਹੈ ਤੇ ਜੈਸੀ ਵਾਸ਼ਨਾ ਹੁੰਦੀ ਹੈ ਉਸੇ ਤਰ੍ਹਾਂ ਦਾ ਅਗਲਾ ਉਸ ਨੂੰ ਜਨਮ ਨਸੀਬ ਹੁੰਦਾ ਹੈ। ਇਸ ਦੇ ਬਾਰੇ ਬਹੁਤ ਹੀ ਸੁੰਦਰ ਇੱਕ ਜਿਹੜਾ ਸ਼ਬਦ ਹੈ ਉਹ ਉਚਾਰਨ ਕੀਤਾ ਹੋਇਆ ਭਗਤ ਤ੍ਰਿਲੋਚਨ ਜੀ ਨੇ। ਭਗਤ ਤ੍ਰਿਲੋਚਨ ਜੀ ਆਦਿ ਬਾਣੀ ਦੇ ਵਿੱਚ ਗੁਜਰੀ ਰਾਗ ਦੇ ਵਿੱਚ ਬਿਆਨ ਕਰਦੇ ਨੇ। ਭਗਤ ਜੀ ਲਿਖਦੇ ਨੇ, ਅੰਤ ਕਾਲ ਜੋ ਲਛਮੀ ਸਿਮਰ ਹੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵਲ ਵਲ ਅਵਤਰੈ। ਭਗਤ ਜੀ ਬਿਆਨ ਕਰਦੇ ਨੇ ਕਿ ਅੰਤ ਦੇ ਕਾਲ ਅੰਤ ਦੇ ਸਮੇਂ ਜਿਹੜਾ ਮਨੁੱਖ ਮਰ ਰਿਹਾ ਪਰ ਲਛਮੀ ਨੂੰ ਯਾਦ ਕਰਦਾ ਹੈ, ਮਾਇਆ ਨੂੰ ਯਾਦ ਕਰਦਾ ਹੈ, ਜੇਕਰ ਐਸੀ ਚਿੰਤਾ ਦੇ ਵਿੱਚ ਮਾਇਆ ਨੂੰ ਯਾਦ ਕਰਦਿਆਂ ਕਰਦਿਆਂ ਉਹਦੀ ਮੌਤ ਹੋ ਜਾਂਦੀ ਹੈ ਤੇ ਲਿਖਦੇ ਨੇ ਸਰਪ ਜੋਣ ਵਲ ਵਲ ਅਵਤਰੈ। ਜਿਹੜੀ ਲਛਮੀ ਹੈ, ਜਿਹੜੀ ਮਾਇਆ ਹੈ, ਜਿਹੜਾ ਖਜ਼ਾਨਾ ਹੈ, ਆਮ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਖਜ਼ਾਨੇ ਦੇ ਉੱਤੇ ਸੱਪ ਦਾ ਵਾਸਾ ਹੁੰਦਾ ਹੈ। ਇਸ ਕਰਕੇ ਭਗਤ ਜੀ ਲਿਖਦੇ ਨੇ ਕਿ ਜਿਹਦਾ ਮਾਇਆ ਦੇ ਵੱਲ ਧਿਆਨ ਰਹਿ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ, ਉਹਨੂੰ ਫਿਰ ਅਗਲਾ ਜਿਹੜਾ ਜਨਮ ਹੈ ਨਾ ਉਹ ਸੱਪ ਦਾ ਮਿਲਦਾ ਹੈ, ਕਿਉਂਕਿ ਸੱਪ ਦਾ ਵਾਸਾ ਹੁੰਦਾ ਹੈ ਮਾਇਆ ਦੇ ਉੱਤੇ। ਅੱਗੇ ਲਿਖਦੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਇਸ ਕਰਕੇ ਭਗਤ ਤ੍ਰਿਲੋਚਨ ਜੀ ਲਿਖਦੇ ਨੇ ਕਿ ਗੋਬਿੰਦ ਦਾ ਭਾਵ ਕਿ ਪਰਮੇਸ਼ਰ ਦਾ ਨਾਮ ਕਦੇ ਵੀ ਸਾਨੂੰ ਵਿਸਾਰਨਾ ਨਹੀਂ ਚਾਹੀਦਾ, ਨਹੀਂ ਭੁੱਲਣਾ ਚਾਹੀਦਾ, ਰਹਾਓ। ਅੱਗੇ ਲਿਖਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ। ਅੰਤ ਦੇ ਵੇਲੇ ਜੇਕਰ ਮਨੁੱਖ ਯਾਦ ਕਰਦਾ ਹੈ ਇਸਤਰੀ ਨੂੰ, ਉਹਦੀ ਯਾਦ ਕਰਦਿਆਂ ਕਰਦਿਆਂ ਹੀ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। औरत नूं याद करदिआं करदिआं जेकर मनुख दी मौत हो जांदी है अखीर दे वेले अगे लिखदे ने बेसवा जोन वल वल उतरे ते फिर उस मनुख दा अगला जिहड़ा जन्म है वह बेसवा दा हुंदा है वह बेसवा बनती है कंजरी बनती है तां कि उहदी उह जिहड़ी वासना सी वह पूरी हो सके। अगले लिखदे ने अंतकाल जो लड़के सिमरै ऐसी चिंता मह जे मरै अखीरले वेले मनुख की मौत हो रही है वह जेकर अपने लड़किया धिया पुत्रां नूं याद कर लग पैंदा है सूकर जोन वल वल उतर है सूर दी जून दे विच पैंदा है। आम तौर दे उत्ते ऐसा भी देखा गया है कि सूरी दे बच्चे बहुत सारे हुंदे ने इस करके जेड़े मनुख की वासना अखीर दे वेले इत्थे रह जांदी है धिया पुत्रां दे विच उहनूं अगले जन्म त्रिलोचन जी लिखते हैं कि सूर दी मिलती है उहदे बहुते सारे बच्चियां बच्चे हुंदे ने। अंतकाल जो मंदर सिमरै ऐसी चिंता मह जे मरै अंत दे वेले जेकर मंदरां नूं महलां नूं माड़ियां नूं महलां नूं याद करदा है ते जेकर ऐसे समें दे विच मनुख दी मौत हो जांदी है प्रेत जोन वल वल उतरै ते फिर प्रेत दी जोन उस नूं प्राप्त हुंदी है ते उहनां मंदरां दे विच बिरती जुड़ी रहिंदी है। अंतकाल नारायण सिमरै ऐसी चिंता मह जे मरै अखीरली पंक्ति दे विच भगत त्रिलोचन जी लिखते ने कि जेकर अंत दे वेले मनुख मर रहा है ते नारायण नूं याद करदा है भगवान नूं याद करदा है ऐसी चिंता दे विच ही जेकर मर जांदा है बदत त्रिलोचन ते नर मुक्ता पीतांबर वाकै हृदय बसै जेकर ऐसी चिंता दे विच परमेश्वर दी सुरती दे विच मनुख दे प्राण छुड़दे ने त्रिलोचन जी लिखदे ने मैं कहिंदा हां ऐसा जिहड़ा मनुख है वह मुक्ति दे पद नूं प्राप्त करदा है पीतांबर वाकै हृदय बसै ऐसा जिहड़ा मनुख है वह पीले कपड़े वालियां दे हृदय दे विच वसदा है। आम तौर दे उत्ते विष्णु भगवान नूं पीतांबर आख्या जांदा है जिन्हें भी गुरु साहबान मने गए ने वह मनिया जाता है कि भगवान विष्णु के अवतार होंगे ने इस करके भगत त्रिलोचन जी लिखते हैं कि पीतांबरवा दे भगवान के हृदय के वसदा है या फिर तुकदा यह भी भाव लाया जा सकता है पीतांबर वाकई हृदय वसा है भाव के जरा परमेश्वर है उस मनुख के हृदय के वसदा है जिहड़ा कि उसनों याद करता है। मेरा सिर्फ सारी गल कहण तो भाव है कि जिहड़ा मनुख जदों मर रहा है जिहड़े पासे उहदी सुरती हुंदी है उसे तरह का उसनों अगला जन्म प्राप्त हो जाता है। इस करके सतगुरु सच्चे पातशाह जी ने अपने पावन पवित्र उपदेश दे विच भी बचन किया होया कि जदों असी नाम जपते हाँ तो जेकर नाम जपद्या जपद्या परमेश्वर के नाल सुरती जुड़ी रहती है तो जेकर उस वेले साढ़े प्राण छुड़ते हैं तो फिर सतगुरु के चरणों के ही असी जाप राजते हाँ। इस करके आख्या गया कि ज़्यादा तो ज़्यादा नाम जपना चाहिए अपनी सुरती सतगुरों के चरणों के नाल जोड़ के रखना क्योंकि पता नहीं किहड़ा साडा अखीरी साह होगा ते जदों साह निकलेगा जेकर सतगुरां दे चरणां दे नाल सुरती जुड़ी होवेगी ते फिर उत्थे ही पहुँचांगे जिथे असीं पहुँचना है। सतगुरु सच्चे पातशाह जी प्रमाण भी दिंदे ने कि जिस तरह एक निर्जीव चिट्ठी हुंदी है चिट्ठी दे उत्ते जिहड़ा सरनामां लिख देने आ जिहड़ा एड्रैस लिख देने आ उसे जगह दे उत्ते चिट्ठी पहुँच जांदी है भावें कि उह निर्जीव है पर उहदे उत्ते एड्रैस लिखिया हुंदा है सरनामा लिखिया हुंदा है इस करके सरनामा लिखण दे करके वह पहुँच जाती है जिथे पहुँचाउणी हुंदी है। इस तरह सतगुरु सच्चे पातशाह जी ने बचन किया कि तुहाडे हिरदे रूपी चिट्ठी के उत्ते भी सतगुरु का सरनामा लिखिया होना चाहिए ताँ कि तुहाडा जिहड़ा जीव आत्मा है वह भी उहदे चरणों के विच जा विराजे। सो सारी गल कहण तो भाव है कि जिहड़े पासे मनुख की अखीरले वेले सुरती जुड़ी हुंदी है उसे तरह का जो मन दे विच फुरना है उसे फुरने के मुताबक उसनों अगला जन्म प्राप्त हुंदा है। इस दे वास्ते एक छोटी जी विथ्या मैं तुहाडे सामने बयान करांगा। एक आदमी सी व्याया गया ते छोटे छोटे तियां पुत्र भी हो गए बहुत अमीर आदमी सी कोई साधु संत महात्मा उहदे घर दे विच आए उन्होंने चंगी सिक्ख्या देण दा यतन कीता उस आदमी नूं कहिंदे ने भलिया लोका सरमाया बड़ा तेरे कोल विआह भी हो गया कारोबार भी चलदा है तेरे धियां पुत्र भी हो गए ने हुण तूं इन्हां झंझटां दे विच्चों छुट जा ਪਾਪ ਕੇ ਪਰਿਵਾਰ ਦੇ ਮੋਹ ਨੂੰ ਛੱਡ ਤੇ ਬੰਦਗੀ ਕਰਿਆ ਕਰ, ਆਪਣੇ ਅਗਲੇ ਜਨਮ ਨੂੰ ਸਵਾਰ ਲੈ। ਅਤੇ ਉਹ ਜਿਹੜਾ ਆਦਮੀ ਸੀ ਉਹ ਆਖਣ ਲੱਗਾ ਕਿ ਨਹੀਂ ਸੰਤ ਜੀ, ਅਜੇ ਬੜੀ ਉਮਰ ਪਈ ਹੈ, ਬੜੀ ਉਮਰ ਪਈ ਆ, ਨਾਮ ਜਪਣ ਦੇ ਵਾਸਤੇ ਹੀ ਸਾਰੀ ਉਮਰ ਹੈ, ਅਜੇ ਮੇਰੇ ਛੋਟੇ ਛੋਟੇ ਬੱਚੇ ਨੇ, ਮੈਂ ਇਹਨਾਂ ਨੂੰ ਪਾਲਣਾ ਹੈ, ਜੇਕਰ ਮੈਂ ਹੀ ਇਸ ਵੇਲੇ ਇਸ ਪਾਸੇ ਲੱਗ ਗਿਆ ਤਾਂ ਇਹਨਾਂ ਦੀ ਪਾਲਣਾ ਕੌਣ ਕਰੇਗਾ। ਸੰਤ ਜੀ ਕੁਝ ਨਹੀਂ ਬੋਲੇ, ਉਹ ਜਿਹੜੇ ਮਹਾਤਮਾ ਆਏ ਸੀ ਉਹ ਵਾਪਸ ਪਰਤ ਗਏ। ਹੌਲੀ ਹੌਲੀ ਸਮਾਂ ਲੰਘਦਾ ਗਿਆ, ਬੱਚੇ ਉਸ ਆਦਮੀ ਦੇ ਵੱਡੇ ਹੋ ਗਏ, ਵੱਡੇ ਹੋ ਗਏ, ਬੱਚਿਆਂ ਦਾ ਵਿਆਹ ਕਰ ਦਿੱਤਾ, ਵਿਆਹ ਕਰਨ ਤੋਂ ਬਾਅਦ ਜਿਹੜੇ ਪੋਤਰੇ ਪੋਤਰੀਆਂ ਸੀ ਉਹ ਵੀ ਹੋ ਗਏ। ਇੰਨੇ ਚਿਰ ਨੂੰ ਉਹ ਬੁੱਢਾ ਹੋ ਗਿਆ ਆਦਮੀ, ਜਿਹਨੂੰ ਕਿ ਸੰਤ ਜੀ ਨੇ ਆਖਿਆ ਸੀ ਨਾਮ ਜਪਿਆ ਕਰ। ਜਦੋਂ ਐਸਾ ਵਾਪਰਿਆ ਤੇ ਕਾਫੀ ਸਾਲਾਂ ਦੇ ਪਿੱਛੋਂ ਉਹੀ ਜਿਹੜੇ ਮਹਾਤਮਾ ਨੇ ਉਹ ਫਿਰ ਤੋਂ ਇਹਦੇ ਘਰ ਦੇ ਵਿੱਚ ਆਏ, ਆਖਣ ਲੱਗੇ ਕਿ ਵੇਖ ਤੂੰ ਆਖਿਆ ਸੀ ਬੜੀ ਉਮਰ ਪਈ ਹੈ, ਹੁਣ ਜਿਹੜਾ ਅਗਲਾ ਪਾਸਾ ਹੈ ਨਾ ਉਹ ਨੇੜੇ ਆ ਗਿਆ, ਪਾਪ ਕੇ ਮੌਤ ਵਾਲਾ, ਤੇ ਜਿਹੜਾ ਪਿਛਲਾ ਪਾਸਾ ਹੈ ਉਹ ਤੇ ਬੜਾ ਦੂਰ ਰਹਿ ਗਿਆ। ਅੱਗੋਂ ਉਹ ਨੇੜਾ ਆਇਆ, ਪਾਛੇ ਰਹਿਆ ਦੂਰ, ਪਿਛਲਾ ਜਿਹੜਾ ਉਹ ਤੇ ਬੜਾ ਦੂਰ ਰਹਿ ਗਿਆ, ਅਗਲਾ ਪਾਸਾ ਮੌਤ ਵਾਲਾ ਨੇੜੇ ਆ ਰਿਹਾ, ਦੇਖ ਤੂੰ ਹੁਣ ਬੁੱਢਾ ਹੋ ਚੁੱਕਾ ਹੈ, ਅਜੇ ਵੀ ਮੇਰੀ ਗੱਲ ਮੰਨ ਲੈ ਕਿ ਤੂੰ ਨਾਮ ਜਪ, ਤਾਂ ਕਿ ਇਹ ਨਾ ਹੋਵੇ ਕਿ ਨਾਮ ਜਪਣ ਤੋਂ ਬਗੈਰ ਤੇਰਾ ਜਿਹੜਾ ਮਨੁੱਖਾ ਜਨਮ ਹੈ ਉਹ ਬੇਕਾਰ ਦੇ ਵਿੱਚ ਹੀ ਚਲਿਆ ਜਾਵੇ। ਪਰ ਉਹ ਬਹੁਤ ਜ਼ਿੱਦੀ ਸੀ, ਉਹ ਆਖਣ ਲੱਗਾ ਨਹੀਂ ਸੰਤ ਜੀ, ਵੇਖੋ ਅਜੇ ਬੱਚੇ ਮੇਰੇ ਜਿਹੜੇ ਨੇ ਉਹਨਾਂ ਨੇ ਕਾਰੋਬਾਰ ਦਾ ਭਾਰ ਨਹੀਂ ਸਾਂਭਿਆ, ਅਜੇ ਇਹਨਾਂ ਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਕਾਰੋਬਾਰ ਕਰੀਦਾ, ਇਸ ਕਰਕੇ ਮੇਰੇ ਕੋਲ ਅਜੇ ਟਾਈਮ ਨਹੀਂ ਹੈ, ਮੈਂ ਇਹਨਾਂ ਨੂੰ ਜ਼ਰਾ ਪੈਰਾਂ ਸਿਰ 'ਤੇ ਕਰ ਦੇਵਾਂ, ਫਿਰ ਮੈਂ ਤੁਹਾਡੀ ਗੱਲ ਮੰਨ ਕੇ ਨਾਮ ਜਪਾਂਗਾ। ਮਹਾਤਮਾ ਨੇ ਕੁਝ ਨਹੀਂ ਆਖਿਆ, ਉਹ ਵਾਪਸ ਫੇਰ ਪਰਤ ਗਏ। ਆਖਿਰਕਾਰ ਜਿਹੜਾ ਸੰਤਾਂ ਨੇ ਬਚਨ ਕੀਤਾ ਸੀ ਉਹੀ ਬਚਨ ਸੱਤ ਹੋਣ ਦੇ ਨੇੜੇ ਆ ਗਿਆ। ਬਹੁਤ ਬੁੱਢਾ ਹੋ ਗਿਆ ਅਤੇ ਬੁੱਢਾ ਹੋ ਗਿਆ ਅਤੇ ਜਦੋਂ ਮਰਨ ਦੇ ਕਿਨਾਰੇ ਦੇ ਉੱਤੇ ਪਹੁੰਚਿਆ, ਉਸ ਵੇਲੇ ਟਰੈਕਟਰ ਤੇ ਹੈ ਨਹੀਂ ਸਨ, ਜ਼ਮੀਨ ਦਾ ਕੰਮ ਕਰਦੇ ਸੀ ਖੇਤੀਬਾੜੀ ਦਾ, ਅਤੇ ਬਲਦਾਂ ਦੇ ਨਾਲ ਹੀ ਹਲਵਾਇਆ ਜਾਂਦਾ ਸੀ। ਜਦੋਂ ਮਰਨ ਲੱਗਾ ਤਾਂ ਉਸਨੇ ਦੇਖਿਆ ਇੱਕ ਬਲਦ ਦੇ ਵੱਲ ਜਿਹੜਾ ਬੜਾ ਕਮਜ਼ੋਰ ਸੀ, ਜੋਗ ਦੇ ਵੱਲ ਦੇਖਿਆ ਅਤੇ ਮਨ ਦੇ ਵਿੱਚ ਉਸ ਬੁੱਢੇ ਦੇ ਸੁਰਤੀ ਰਹਿ ਗਈ ਕਿ ਇਹ ਜਿਹੜਾ ਬਲਦ ਹੈ ਇਹਨੇ ਤਾਂ ਮਰ ਜਾਣਾ ਅਤੇ ਇਹਨਾਂ ਦਾ ਫਿਰ ਸਾਰਾ ਵਾਹੀ ਦਾ ਕੰਮ ਖਲੋ ਜਾਣਾ, ਇਸ ਕਰਕੇ ਸੁਰਤੀ ਜਿਹੜੀ ਸੀ ਬਲਦ ਦੇ ਵਿੱਚ ਜੁੜ ਗਈ। ਜਦੋਂ ਇਸ ਦੇ ਪ੍ਰਾਣ ਨਿਕਲੇ ਉਹਨੇ ਚਿਰ ਨੂੰ ਜਿਹੜਾ ਬਲਦ ਸੀ ਉਹ ਵੀ ਮਰ ਗਿਆ। ਭਾਵ ਕਿ ਇੱਕ ਪਾਸੇ ਬਲਦ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇਸ ਬਜ਼ੁਰਗ ਦੀ ਮੌਤ ਹੋ ਗਈ, ਅਤੇ ਫਿਰ ਸੁਰਤੀ ਕਿਉਂਕਿ ਬਲਦ ਦੇ ਵਿੱਚ ਜੁੜੀ ਹੋਈ ਸੀ ਇਸ ਕਰਕੇ ਉਸ ਵੇਲੇ ਫਿਰ ਸੁਰਤੀ ਦੇ ਮੁਤਾਬਕ ਉਸ ਨੂੰ ਅਗਲਾ ਜਿਹੜਾ ਜਨਮ ਸੀ ਉਹ ਬਲਦ ਦਾ ਮਿਲਿਆ। ਭਾਵ ਕਿ ਬਲਦ ਦੀ ਜੂਨ ਦੇ ਵਿੱਚ ਪਿਆ ਅਤੇ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਹੀ ਉਹ ਆਇਆ ਅਤੇ ਫਿਰ ਉਸੇ ਦੇ ਨਾਲ ਹਲਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਐਸਾ ਕੁਝ ਵਾਪਰਿਆ ਮਹਾਤਮਾ ਨੇ ਫਿਰ ਤੋਂ ਫੇਰਾ ਪਾਇਆ, ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਜਿਹੜੇ ਉਸ ਬੁੱਢੇ ਦੇ ਪੁੱਤਰ ਸਨ, ਉਹਨਾਂ ਨੂੰ ਮਹਾਤਮਾ ਜੀ ਕਹਿੰਦੇ ਨੇ ਕਿ ਤੁਹਾਡੇ ਬਜ਼ੁਰਗ ਹੁੰਦੇ ਸੀ ਉਹ ਦਿਖਾਈ ਨਹੀਂ ਦਿੰਦੇ, ਕਹਿੰਦੇ ਨੇ ਜੀ ਉਹ ਤਾਂ ਪਿਛਲੇ ਸਾਲ ਹੀ ਚੜ੍ਹਾਈ ਕਰ ਗਏ ਨੇ। ਦੇਖਿਆ ਬਲਦ ਦੇ ਵੱਲ ਧਿਆਨ ਦੇ ਨਾਲ ਅਤੇ ਮਹਾਤਮਾ ਤੇ ਤ੍ਰਿਕਾਲ ਦਰਸ਼ੀ ਸਨ, ਉਹਨਾਂ ਨੇ ਦੇਖ ਲਿਆ ਇਹ ਤਾਂ ਉਹੀ ਬੁੱਢਾ ਹੈ ਜਿਹਨੂੰ ਮੈਂ ਬੜਾ ਉਪਦੇਸ਼ ਕੀਤਾ, ਪਰ ਮੇਰੀ ਗੱਲ ਨੂੰ ਇਸਨੇ ਪ੍ਰਵਾਨ ਨਹੀਂ ਕੀਤਾ। ਦੇਖਿਆ ਗਾਉ ਦੇ ਨਾਲ ਉਸ ਬਲਦ ਦੇ ਵੱਲ ਵਾਕਿਆ ਹੀ ਉਹੀ ਬੁੱਢਾ ਸੀ ਜਿਹੜਾ ਕਿ ਇਸ ਵੇਲੇ ਬਲਦ ਦੀ ਜੂਨ ਦੇ ਵਿੱਚ ਪਿਆ ਹੋਇਆ ਸੀ। ਮਹਾਤਮਾ ਜੀ ਬਲਦ ਦੇ ਕੋਲ ਗਏ ਨੇ, ਉਸਦੇ ਕੰਨ ਦੇ ਵਿੱਚ ਕੁਝ ਆਖਿਆ, ਪੁਰਾਣੀ ਸੁਰਤੀ ਉਸ ਨੂੰ ਸਾਰੀ ਹੋ ਗਈ ਕਿ ਮੈਂ ਪਹਿਲਾਂ ਕੀ ਸੀ ਹੁਣ ਕੀ ਬਣਿਆ, ਅਤੇ ਮਹਾਤਮਾ ਨੇ ਕੰਨ ਦੇ ਵਿੱਚ ਆਖਿਆ ਦੇਖ ਮੈਂ ਤੈਨੂੰ ਬੜਾ ਸਮਝਾਇਆ ਬੜਾ ਵਰਜਿਆ ਪਰ ਤੂੰ ਮੇਰੀ ਗੱਲ ਮੰਨਿਆ ਨਹੀਂ ਅਤੇ ਤੂੰ ਆਪਣੀ ਤ੍ਰਿਸ਼ਨਾ ਨੂੰ ਆਪਣੇ ਮੋਹ ਨੂੰ ਨਹੀਂ ਛੱਡਿਆ, ਇਸੇ ਕਰਕੇ ਤੇਰਾ ਧਿਆਨ ਸੀ ਬਲਦ ਦੇ ਵੱਲ ਅਤੇ ਤੂੰ ਫਿਰ ਇਸ ਜੂਨ ਦੇ ਵਿੱਚ ਪੈ ਗਿਆ, ਅਜੇ ਵੀ ਜੇਕਰ ਤੂੰ ਚਾਹੇ ਤਾਂ ਮਹਾਤਮਾ ਜੀ ਕਹਿੰਦੇ ਨੇ ਮੈਂ ਤੈਨੂੰ ਮੁਕਤੀ ਦਵਾ ਸਕਦਾ ਤੇਰਾ ਕਲਿਆਣ ਕਰ ਸਕਦਾ। ਪਰ ਉਹ ਜਿਹੜਾ ਸੀ ਉਹ ਬਹੁਤ ਲੇਚਰ ਸੀ, ਤ੍ਰਿਸ਼ਨਾ ਦੀ ਫਾਸ ਦੇ ਵਿੱਚ ਬੜਾ ਬੱਝਾ ਸੀ, ਭਾਵੇਂ ਬਲਦ ਦੀ ਜੂਨ ਦੇ ਵਿੱਚ ਪੈ ਗਿਆ, ਕਸ਼ਟਾਂ ਨੂੰ ਸਹਿੰਦਾ, ਹਲਵਾਉਣਾ ਪੈਂਦਾ, ਪਰ ਤਾਂ ਵੀ ਉਸਨੇ ਇਨਕਾਰ ਕੀਤਾ, ਕਿਉਂਕਿ ਜਿਹੜੇ ਮਹਾਤਮਾ ਪੁਰਸ਼ ਨੇ ਜਿਹੜੇ ਤ੍ਰਿਕਾਲ ਦਰਸ਼ੀ ਨੇ ਉਹ ਹਰ ਇੱਕ ਆਦਮੀ ਦੀ ਹਰ ਇੱਕ ਜਾਨਵਰ ਦੀ ਆਵਾਜ਼ ਨੂੰ ਵੀ ਜਾਣਦੇ ਨੇ। ਉਹਨੇ ਆਪਣੀ ਹੀ ਆਵਾਜ਼ ਦੇ ਵਿੱਚ ਜਵਾਬ ਦੇ ਦਿੱਤਾ ਮਹਾਤਮਾ ਨੂੰ ਕਿ ਨਹੀਂ ਮਹਾਤਮਾ ਜੀ ਜੇਕਰ ਮੈਂ ਮਿਹਨਤ ਨਾ ਕਰਾਂਗਾ ਤਾਂ ਫਿਰ ਮੇਰਾ ਟੱਬਰ ਤੇ ਭੁੱਖਾ ਮਰ ਜਾਏਗਾ, ਇਸ ਕਰਕੇ ਮੈਂ ਇਸੇ ਜੂਨੀ ਦੇ ਵਿੱਚ ਠੀਕ ਹਾਂ, ਮੈਨੂੰ ਲੋੜ ਨਹੀਂ ਹੈ ਕਿਸੇ ਮੁਕਤੀ ਦੀ, ਮੈਂ ਤਾਂ ਇੱਥੇ ਹੀ ਠੀਕ ਹਾਂ। ਮਹਾਤਮਾ ਨੇ ਆਖਿਆ ਜਿਸ ਤਰ੍ਹਾਂ ਤੇਰੀ ਖੁਸ਼ੀ, ਜੇਕਰ ਤੂੰ ਨਹੀਂ ਚਾਹੁੰਦਾ ਇਹਨਾਂ ਜੂਨਾਂ ਦੇ ਵਿੱਚੋਂ ਨਿਕਲਣਾ ਤਾਂ ਮੈਂ ਤੈਨੂੰ ਮਜ਼ਬੂਰ ਨਹੀਂ ਕਰਾਂਗਾ, ਪਰ ਯਾਦ ਰੱਖ ਮੈਂ ਸਮੇਂ-ਸਮੇਂ ਦੇ ਉੱਤੇ ਤੈਨੂੰ ਚੇਤਾ ਜ਼ਰੂਰ ਦਵਾਉਂਦਾ ਰਹਾਂਗਾ। ਮਹਾਤਮਾ ਜੀ ਫਿਰ ਵਾਪਸ ਮੁੜ ਗਏ। ਆਖਿਰਕਾਰ ਬੌਲਦ ਦੀ ਵੀ ਉਮਰ 'ਤੇ ਬੀਤਣੀ ਸੀ, ਆਖਿਰਕਾਰ ਬੁੱਢਾ ਹੋ ਗਿਆ ਅਤੇ ਉਹਨਾਂ ਦੇ ਘਰ ਦੇ ਵਿੱਚ ਕੁੱਤਾ ਰੱਖਿਆ ਹੋਇਆ ਸੀ। ਕੁੱਤਾ ਆਮ ਤੌਰ 'ਤੇ ਆਪਾਂ ਰੱਖਦੇ ਹਾਂ ਹਿਫਾਜ਼ਤ ਦੇ ਵਾਸਤੇ ਕਿ ਕੋਈ ਵੀ ਓਪਰਾ ਆਦਮੀ ਆਵੇ ਅਤੇ ਕੁੱਤਾ ਭੌਂਕਦਾ ਹੈ, ਮਾਲਕਾਂ ਨੂੰ ਸੁਚੇਤ ਕਰਦਾ ਹੈ। ਆਖਿਰਕਾਰ ਜਦੋਂ ਬੌਲਦ ਦੀ ਮੌਤ ਆਈ, ਮੌਤ ਦੇ ਅਖੀਰਲੀ ਕਿਨਾਰੇ ਦੇ ਉੱਤੇ ਜਦੋਂ ਪਹੁੰਚਾ ਤੇ ਸੁਰਤੀ ਕੁੱਤੇ ਦੇ ਵੱਲ ਚਲੀ ਗਈ ਕਿ ਜੇਕਰ ਕੁੱਤਾ ਮਰ ਗਿਆ ਤੇ ਫਿਰ ਇਹਨਾਂ ਦੇ ਘਰ ਦੀ ਰਾਖੀ ਕਿਵੇਂ ਹੋਵੇਗੀ, ਇਹਨਾਂ ਦਾ ਘਰ ਬਾਰ ਤੇ ਚੋਰ ਲੁੱਟ ਕੇ ਲੈ ਜਾਣਗੇ। ਉਧਰੋਂ ਕੁੱਤਾ ਮਰ ਗਿਆ, ਉਧਰੋਂ ਬੌਲਦ ਦੀ ਮੌਤ ਹੋ ਗਈ ਤੇ ਸੁਰਤੀ ਦੇ ਮੁਤਾਬਕ ਫਿਰ ਕੁੱਤੇ ਦੀ ਜੂਣ ਦੇ ਵਿੱਚ ਉਹੀ ਆਦਮੀ ਪੈ ਗਿਆ, ਉਹਨਾਂ ਦਾ ਪਿਓ ਘਰ ਦਾ ਜਿਹੜਾ ਪਹਿਲਾਂ ਮਾਲਕ ਸੀ। ਕੁੱਤੇ ਦੀ ਜੂਣ ਦੇ ਵਿੱਚ ਪੈ ਗਿਆ, ਫਿਰ ਸਾਰੀ ਸਾਰੀ ਰਾਤ ਜਾ ਕੇ ਉਹਨੇ ਪਹਿਰਾ ਦੇਣਾ ਹੈ, ਕੋਈ ਉਪਰੀ ਬਿਰਕ ਜਦੋਂ ਸੁਣਨੀ ਹੈ ਉਹਨੇ ਸੁਚੇਤ ਕਰਨਾ ਤਾਂ ਕਿ ਘਰ ਦਾ ਬਚਾਅ ਹੋਵੇ। ਚਾਰੇ ਪਾਸੇ ਰਾਤ ਘੁੰਮਦਾ ਰਹਿੰਦਾ, ਕੁੱਤਾ ਬਣ ਕੇ ਕੁੱਤੇ ਦੀ ਜੂਣ ਦੇ ਵਿੱਚ ਪੈ ਗਿਆ। ਮਹਾਤਮਾ ਜੀ ਆਪਣੇ ਸਮੇਂ ਸਿਰ ਫਿਰ ਪਹੁੰਚ ਗਏ ਘਰ ਦੇ ਵਿੱਚ। ਆਣ ਕੇ ਉਹਦੇ ਲੜਕਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਉਹ ਜਿਹੜਾ ਬੌਲਦ ਸੀ ਜਿਹਨੂੰ ਮੈਂ ਕੁਝ ਆਖਿਆ ਸੀ ਕੰਨ ਦੇ ਵਿੱਚ, ਉਹ ਨਹੀਂ ਦਿਸਦਾ। ਕਹਿੰਦੇ ਨੇ ਮਹਾਤਮਾ ਜੀ ਉੱਤੇ ਚੜ੍ਹਾਈ ਕਰ ਗਿਆ, ਉਹਦੀ ਤੇ ਮੌਤ ਹੋ ਗਈ ਹੈ। ਤੇ ਕਹਿੰਦੇ ਨੇ ਆਹ ਜਿਹੜਾ ਕੁੱਤਾ ਹੈ ਇਹ ਨਵਾਂ ਰੱਖਿਆ, ਕਿਉਂਕਿ ਜਦੋਂ ਜਨਮ ਨਵਾਂ ਹੋਇਆ ਤੇ ਕੁੱਤਾ ਵੀ ਤੇ ਛੋਟਾ ਸੀ, ਪਹਿਲਾਂ ਕੁੱਤਾ ਜਿਹੜਾ ਮਰਿਆ ਉਹ ਤੇ ਵੱਡਾ ਸੀ। ਮਹਾਤਮਾ ਜੀ ਕਹਿੰਦੇ ਨੇ ਕੁੱਤਾ ਵੀ ਤੁਸੀਂ ਨਵਾਂ ਰੱਖਿਆ? ਕਹਿੰਦੇ ਨੇ ਹਾਂਜੀ, ਕੁੱਤਾ ਪਹਿਲਾਂ ਮਰ ਗਿਆ ਸੀ, ਇਹ ਨਵਾਂ ਕੁੱਤਾ ਰੱਖਿਆ। ਤੇ ਮਹਾਤਮਾ ਜੀ ਕਹਿਣ ਲੱਗੇ ਵੀ ਜਾ ਤੇ ਨਹੀਂ ਸਕਦਾ, ਕਿਤੇ ਗਿਆ ਹੋਵੇਗਾ। ਗੌ ਦੇ ਨਾਲ ਕੁੱਤੇ ਦੇ ਵੱਲ ਦੇਖਿਆ ਤੇ ਵਾਕਿਆ ਹੀ ਮਹਾਤਮਾ ਜੀ ਤ੍ਰਿਕਾਲ ਦਰਸ਼ੀ ਪਛਾਣ ਗਏ ਤੇ ਕੁੱਤਾ ਬਣ ਗਏ। ਬੌਲਦ ਦੀ ਜੂਣ ਦੇ ਵਿੱਚੋਂ ਨਿਕਲਿਆ ਤੇ ਕੁੱਤੇ ਦੀ ਜੂਣ ਦੇ ਵਿੱਚ ਪੈ ਗਿਆ। ਮਹਾਤਮਾ ਜੀ ਕੁੱਤੇ ਦੇ ਕੋਲ ਗਏ ਨੇ, ਦੁਬਾਰਾ ਫਿਰ ਉਸ ਨੂੰ ਸੁਚੇਤ ਕੀਤਾ, ਦੇਖ ਬੌਲਦ ਬਣਿਆ ਸੀ, ਮੈਂ ਤੈਨੂੰ ਸਮਝਾਇਆ, ਮੈਂ ਤੇਰੀ ਮੁਕਤੀ ਅਜੇ ਵੀ ਕਰਵਾ ਸਕਦਾ, ਤੂੰ ਮੇਰੀ ਗੱਲ ਨੂੰ ਪ੍ਰਵਾਨ ਕਰ ਲੈ। ਪਰ ਕਹਿੰਦਾ ਨਹੀਂ ਮਹਾਤਮਾ ਜੀ, ਮੈਂ ਸਾਰੀ ਸਾਰੀ ਰਾਤ ਜਾ ਕੇ ਇਹਨਾਂ ਨੂੰ ਸੁਚੇਤ ਕਰਦਾ, ਜੇ ਮੈਂ ਨਾ ਰਿਹਾ ਤੁਹਾਡੀ ਗੱਲ ਮੰਨ ਲਈ ਤੇ ਫਿਰ ਤੇ ਦਿਨ ਦੀ ਵੀ ਇਹਨਾਂ ਨੂੰ ਲੁੱਟ ਕੇ ਲੋਕੀ ਖਾ ਜਾਣਗੇ, ਰਾਤ ਦੇ ਵੇਲੇ ਕੋਈ ਚੋਰ ਲੱਗ ਜਾਏਗਾ, ਇਹਨਾਂ ਦੀ ਮਾਇਆ ਨੂੰ ਚੁਰਾ ਲਏਗਾ, ਇਸ ਕਰਕੇ ਮੈਂ ਤੁਹਾਡੀ ਗੱਲ ਨੂੰ ਪ੍ਰਵਾਨ ਨਹੀਂ ਕਰ ਸਕਦਾ, ਮੈਨੂੰ ਕੁੱਤੇ ਦੀ ਜੂਣ ਹੀ ਠੀਕ ਹੈ। ਮਹਾਤਮਾ ਜੀ ਕਹਿੰਦੇ ਠੀਕ ਹੈ, ਜਿੱਦਾਂ ਤੇਰੀ ਮਰਜ਼ੀ। ਮਹਾਤਮਾ ਜੀ ਵਾਪਸ ਫਿਰ ਤੋਂ ਮੁੜ ਗਏ। ਆਖਿਰਕਾਰ ਹੋਇਆ ਕਿ ਉਹਨਾਂ ਦੇ ਘਰ ਦੇ ਵਿੱਚ ਖਜ਼ਾਨਾ ਦੱਬਿਆ ਹੋਇਆ ਸੀ, ਉਹਦੇ ਪੁੱਤਰਾਂ ਨੇ ਖਜ਼ਾਨਾ ਦੱਬਿਆ ਹੋਇਆ ਸੀ। ਆਮ ਤੌਰ ਦੇ ਉੱਤੇ ਉਸ ਵੇਲੇ ਕਾਗਜ਼ ਦੇ ਰੁਪਈਏ ਤਾਂ ਨਹੀਂ ਸਨ ਹੁੰਦੇ, ਜਿਹੜੀ ਧਾਤੂ ਹੈ ਉਹਦੇ ਹੀ ਰੁਪਈਏ ਬਣਦੇ ਸਨ। ਉਸ ਮਾਇਆ ਨੂੰ ਖਜ਼ਾਨੇ ਨੂੰ ਦੱਬ ਦਿੱਤਾ ਉਹਨਾਂ ਨੇ ਸਾਂਭਣ ਦੇ ਲਈ ਧਰਤੀ ਦੇ ਵਿੱਚ। ਅਤੇ ਇਹ ਦੇਖਦਾ ਸੀ ਕੁੱਤਾ ਜਿਹੜਾ ਕਿ ਉਹਨਾਂ ਦਾ ਪਹਿਲੇ ਜਨਮ ਦੇ ਵਿੱਚ ਪਿਓ ਹੀ ਸੀ ਕਿ ਇਹ ਖਜ਼ਾਨੇ ਦੀ ਹਿਫਾਜ਼ਤ ਕਰਨੀ ਜ਼ਰੂਰੀ ਹੈ। ਇਸ ਕਰਕੇ ਆਖਿਰਕਾਰ ਜਦੋਂ ਕੁੱਤੇ ਦੀ ਜੂਣ ਵੀ ਸਮਾਪਤ ਹੋ ਗਈ, ਜਦੋਂ ਮਰ ਗਿਆ ਤੇ ਸੁਰਤੀ ਖਜ਼ਾਨੇ ਦੇ ਵੱਲ ਚਲੀ ਗਈ, ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਾਹਮਣੇ ਪਹਿਲਾਂ ਅਰਜ਼ ਕੀਤੀ ਹੈ। ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵੱਲ ਵੱਲ ਉਤਰੈ। ਲੱਛਮੀ ਦੇ ਵੱਲ, ਮਾਇਆ ਦੇ ਵੱਲ ਉਹਦਾ ਧਿਆਨ ਚਲਾ ਗਿਆ ਤੇ ਜਦੋਂ ਮਰਿਆ ਤੇ ਫਿਰ ਉਹਨੂੰ ਸੱਪ ਦੀ ਜੂਨੀ ਪ੍ਰਾਪਤ ਹੋਈ ਤੇ ਖਜ਼ਾਨੇ ਦੀ ਹਿਫਾਜ਼ਤ ਕਰਨ ਲੱਗਾ। ਭਾਵ ਕੇ ਲਾਗੇ ਲਾਗੇ ਉੱਥੇ ਘੁੰਮਦਾ ਰਹਿੰਦਾ ਤਾਂ ਕਿ ਕੋਈ ਚੋਰ ਇਹਨਾਂ ਦੇ ਖਜ਼ਾਨੇ ਨੂੰ ਚੋਰੀ ਕਰਕੇ ਨਾ ਲੈ ਜਾਵੇ। ਇੱਕ ਦਿਨ ਐਸਾ ਵਾਪਰਿਆ ਕਿ ਉਹਦਾ ਕੋਈ ਪੋਤਰਾ ਸੀ, ਉਹਦੀ ਨੂੰਹ ਨੇ ਕਿਸੇ ਜਗ੍ਹਾ ਦੇ ਉੱਤੇ ਉਸ ਨੂੰ ਰੁੱਖ ਦੀ ਛਾਵੇਂ ਸਵਾਇਆ, ਸੁੱਤਾ ਆਪ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਗਈ ਤੇ ਬੱਚਾ ਅਚਾਨਕ ਉੱਠ ਪਿਆ, ਮਾਂ ਦੂਰ ਸੀ, ਉਹ ਰੋਣ ਲੱਗ ਪਿਆ ਤੇ ਜਿਹੜਾ ਇਹ ਸੱਪ ਬਣਿਆ ਹੋਇਆ ਸੀ ਲਾਗੇ ਸੀ। ਇਹ ਹੁਣ ਸੋਚਣ ਲੱਗਾ ਕਿ ਮੈਂ ਕੀ ਕਰਾਂ, ਮੇਰਾ ਪੋਤਰਾ ਬੜਾ ਉੱਚੀ ਉੱਚੀ ਰੋ ਰਿਹਾ, ਮਾਂ ਇਹਦੀ ਲਾਗੇ ਨਹੀਂ ਹੈ, ਮੈਂ ਨਾ ਤੇ ਕਿਸੇ ਨੂੰ ਜਾ ਕੇ ਦੱਸ ਸਕਦਾ ਕਿ ਉਹਨੂੰ ਵਰਾਓ, ਉਹਨੂੰ ਚੁੱਪ ਕਰਾਓ, ਹੁਣ ਮੈਂ ਕੀ ਕਰਾਂ। ਇਸ ਨੇ ਸੋਚਿਆ ਕਿ ਮੈਨੂੰ ਚਾਹੀਦਾ, ਮੇਰਾ ਪੋਤਰਾ, ਮੈਂ ਇਸ ਨੂੰ ਖਿਡਾਵਾਂ ਤਾਂ ਕਿ ਬੱਚਾ ਰੋਣੋਂ ਚੁੱਪ ਕਰ ਜਾਵੇ। ਉਹ ਮੰਜੇ 'ਤੇ ਚੜ੍ਹ ਗਿਆ। ਹੁਣ ਜਿਹੜਾ ਛੋਟਾ ਬੱਚਾ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਸੱਪ ਜਿਹੜਾ ਜ਼ਹਿਰੀਲਾ ਮੈਨੂੰ ਡੰਗੇਗਾ, ਮੇਰੀ ਮੌਤ ਹੋ ਜਾਵੇਗੀ। ਕਬੀਰ ਜੀ ਨੇ ਲਿਖਿਆ, ਚੰਚਲ ਮਤ ਬਾਲਕ ਬਪਰੇ ਕੀ ਅਗਨ ਸਰਪ ਕਰ ਮੇਲੈ। ਕਬੀਰ ਜੀ ਲਿਖਦੇ ਨੇ ਕਿ ਜਿਹੜਾ ਛੋਟਾ ਬੱਚਾ ਹੁੰਦਾ ਹੈ ਉਹਦੀ ਮਤ ਬੜੀ ਚੰਚਲ ਹੁੰਦੀ ਹੈ, ਉਹਨੂੰ ਇੰਨੀ ਸੋਝੀ ਨਹੀਂ ਹੁੰਦੀ ਕਿ ਜੇਕਰ ਮੈਂ ਅੱਗ ਦੇ ਵਿੱਚ ਹੱਥ ਪਾਵਾਂਗਾ ਅੱਗ ਮੇਰੇ ਹੱਥ ਨੂੰ ਸਾੜ ਦੇਵੇਗੀ। ਉਹਨੂੰ ਨਹੀਂ ਪਤਾ ਹੁੰਦਾ ਕਿ ਜੇਕਰ ਸੱਪ ਨੂੰ ਫੜਾਂਗਾ ਉਹ ਮੈਨੂੰ ਡੰਗ ਮਾਰ ਦੇਗਾ, ਮੇਰੀ ਮੌਤ ਹੋ ਜਾਏਗੀ। ਚੰਚਲ ਮਤ ਹੁੰਦੀ ਹੈ, ਨਹੀਂ ਇੰਨੀ ਸੋਝੀ ਹੁੰਦੀ। ਇਸੇ ਕਰਕੇ ਅੱਗ ਦੇ ਵਿੱਚ ਵੀ ਬੱਚਾ ਹੱਥ ਪਾਉਂਦਾ ਹੈ, ਪਰ ਮਾਤਾ ਪਿਤਾ ਉਸਨੂੰ ਫੜਦੇ ਨੇ, ਜਾਂ ਕੋਈ ਵੱਡਾ ਫੜਦਾ, ਸੱਪ ਨੂੰ ਵੀ ਫੜਨ ਦਾ ਯਤਨ ਕਰਦਾ ਹੈ, ਪਰ ਉਹਨੂੰ ਪਤਾ ਨਹੀਂ ਹੁੰਦਾ ਕਿ ਸੱਪ ਲੜੇਗਾ, ਮੈਂ ਮਰ ਜਾਵਾਂਗਾ। ਛੋਟਾ ਬੱਚਾ ਸੀ ਜਦੋਂ ਰੋਣ ਲੱਗਾ ਤੇ ਮੰਜੇ ਤੇ ਚੜ ਗਿਆ, ਜਿਹੜਾ ਉਹਦਾ ਦਾਦਾ ਹੀ ਲੱਗਦਾ ਸੀ, ਬਣਿਆ ਸੀ ਸੱਪ, ਸੱਪ ਦੀ ਜੂਣ ਦੇ ਵਿੱਚ ਪਿਆ ਹੋਇਆ ਸੀ। ਉਹਨੇ ਉਹਨੂੰ ਖਿਡਾਉਣ ਦਾ ਯਤਨ ਕੀਤਾ, ਅੱਗੇ ਫਣ ਫੈਲਾਇਆ, ਹਿਲਾਇਆ ਫਣ, ਤੇ ਦੇਖ ਕੇ ਬੱਚਾ ਖੁਸ਼ ਹੋ ਗਿਆ। ਉਹਨੂੰ ਕਦੇ ਫੜਦਾ, ਕਦੇ ਮਦੋੜਦਾ, ਕਦੇ ਕੁਝ ਕਰਦਾ, ਭਾਵ ਕਿ ਇਸ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਬੱਚਾ ਵਿਰਚ ਗਿਆ, ਬੱਚਾ ਚੁੱਪ ਕਰ ਗਿਆ ਤੇ ਸੱਪ ਦੇ ਨਾਲ ਹੀ ਖੇਡਣ ਲੱਗ ਪਿਆ। ਇੰਨੇ ਚਿਰ ਨੂੰ ਦੂਰੋਂ ਮਾਂ ਨੇ ਦੇਖਿਆ, ਮੇਰਾ ਪੁੱਤਰ ਲੰਮਾ ਪਿਆ ਹੋਇਆ, ਉਹਦੀ ਛਾਤੀ ਦੇ ਉੱਤੇ ਸੱਪ ਬੈਠਾ, ਬੜਾ ਡਰੀ। ਉਹਨੇ ਰੌਲਾ ਪਾਇਆ, ਆਪਣੇ ਘਰ ਵਾਲੇ ਨੂੰ ਸੱਦਿਆ ਕਿ ਦੇਖ, ਬੱਚੇ ਨੂੰ ਸੱਪ ਡੰਗ ਮਾਰ ਦੇਵੇਗਾ, ਛੇਤੀ ਜਾ ਕੇ ਬਚਾ ਕਰ। ਛੇਤੀ ਦੇ ਨਾਲ ਉਹਦਾ ਪਤੀ ਦੌੜਿਆ, ਜਾ ਕੇ ਸੱਪ ਨੂੰ ਵਗਾ ਕੇ ਪਰਾਂ ਮਾਰਿਆ ਤੇ ਸੱਪ ਨੂੰ ਮਾਰ ਕੇ ਸੋਟਾ ਮਾਰ ਦਿੱਤਾ, ਭਾਵ ਕਿ ਆਪਣੇ ਹੀ ਪਿਤਾ ਨੂੰ ਮਾਰ ਦਿੱਤਾ। ਪਰ ਉਹਨੂੰ ਕੀ ਪਤਾ ਸੀ, ਇਹ ਮੇਰਾ ਪਿਤਾ ਹੈ ਜਿਹੜਾ ਲੜੇਗਾ ਨਹੀਂ ਮੇਰੇ ਪੁੱਤਰ ਨੂੰ। ਮਾਰ ਦਿੱਤਾ, ਜਦੋਂ ਮਰਿਆ ਤੇ ਕੀੜਾ ਫਿਰ ਬਣਿਆ, ਵਹਿਣੀ ਦਾ ਨਾਲੀ ਦਾ ਕੀੜਾ ਬਣਿਆ। ਮਹਾਤਮਾ ਜੀ ਫਿਰ ਆਏ, ਕੀੜਾ ਬਣਿਆ ਹੋਇਆ ਦੇਖਿਆ, ਉਹਦੇ ਉੱਤੇ ਪਾਣੀ ਪਾਇਆ, ਸਾਫ਼ ਕਰਕੇ ਉਹਨੂੰ ਬਾਹਰ ਕੱਢਿਆ। ਕਹਿੰਦੇ ਨੇ ਹੁਣ ਤੈਨੂੰ ਹੋਸ਼ ਆ ਗਈ ਹੈ ਕਿ ਨਹੀਂ ਆਈ, ਕਿ ਅਜੇ ਵੀ ਕੁਝ ਬਾਕੀ ਰਹਿੰਦੀ ਹੈ। ਤੇਰੇ ਆਪਣੇ ਸਕਿਆਂ ਨੇ, ਜਿਨ੍ਹਾਂ ਦੇ ਵਿੱਚ ਤੂੰ ਬੜਾ ਮੋਹ ਨੂੰ ਧਾਰਨ ਕੀਤਾ, ਅੱਜ ਉਹਨਾਂ ਨੇ ਤੈਨੂੰ ਮਾਰ ਦਿੱਤਾ ਹੈ, ਤੇਰੀ ਸਿਰੀ ਫੇਰ ਦਿੱਤੀ ਹੈ, ਅਜੇ ਵੀ ਤੈਨੂੰ ਹੋਸ਼ ਆਈ ਹੈ ਕਿ ਨਹੀਂ ਆਈ। ਉਸ ਵੇਲੇ ਉਹਨੇ ਆਖਿਆ, ਮਹਾਤਮਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਂ ਸਾਰੀ ਉਮਰ ਗਵਾ ਦਿੱਤੀ ਪਰ ਕੁਝ ਨਹੀਂ ਕਰ ਸਕਿਆ, ਇੰਨੀਆਂ ਜੂਨਾਂ ਦੇ ਵਿੱਚ ਭਟਕਿਆ ਪਰ ਤਾਂ ਵੀ ਮੈਂ ਕੁਝ ਨਹੀਂ ਕਰ ਸਕਿਆ, ਕਿਰਪਾ ਕਰੋ, ਮੈਂ ਤੁਹਾਡੀ ਗੱਲ ਨੂੰ ਪ੍ਰਵਾਨ ਕਰਦਾ, ਮੈਂ ਤੁਹਾਡੇ ਬਚਨ ਨੂੰ ਮੰਨਦਾ, ਮੇਰੇ 'ਤੇ ਰਹਿਮ ਖਾਓ, ਮੇਰੇ 'ਤੇ ਤਰਸ ਖਾਓ ਅਤੇ ਮੈਨੂੰ ਇਸ ਜੂਨ ਦੇ ਵਿੱਚੋਂ ਬਾਹਰ ਕੱਢੋ। ਉਸ ਵੇਲੇ ਮਹਾਤਮਾ ਜੀ ਨੇ ਪਾਣੀ ਦਾ ਛੱਟਾ ਮਾਰਿਆ, ਭਜਨ ਦਾ ਨਾਮ ਲਿਆ ਅਤੇ ਉਹਦੀ ਮੁਕਤੀ ਕਰ ਦਿੱਤੀ। ਇਸ ਤਰੀਕੇ ਦੇ ਨਾਲ ਉਹਦਾ ਪਾਰ ਉਤਾਰਾ ਹੋ ਗਿਆ। ਪਰ ਹਰ ਇੱਕ ਨੂੰ ਐਸਾ ਮੌਕਾ ਨਹੀਂ ਮਿਲਦਾ, ਮੌਕੇ ਸਾਰਿਆਂ ਦੇ ਵਾਸਤੇ ਨਹੀਂ ਹੁੰਦੇ, ਉਹਨੂੰ ਤਾਂ ਮੌਕਾ ਮਿਲ ਗਿਆ। ਹੁਣ ਇਸ ਜਗ੍ਹਾ ਦੇ ਉੱਤੇ ਵਿਚਾਰ ਦੀ ਲੋੜ ਹੈ ਕਿ ਜਿਹੜੇ ਮਨੁੱਖ ਦੀ ਸੁਰਤੀ ਅਖੀਰ ਦੇ ਵੇਲੇ ਜਿਹੜੇ ਪਾਸੇ ਚਲੀ ਜਾਂਦੀ ਹੈ, ਉਹ ਵੈਸੀ ਹੀ ਜੂਣ ਦੀ ਉਸ ਨੂੰ ਪ੍ਰਾਪਤ ਹੁੰਦੀ ਹੈ। ਬਹੁਤ ਸਾਰੇ ਇਸ ਦੇ ਵਾਸਤੇ ਪ੍ਰਮਾਣ ਦਿੱਤੇ ਜਾ ਸਕਦੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਇੱਕ ਐਸੀ ਸਾਖੀ ਵਾਪਰੀ ਸੀ, ਮੈਂ ਉਸ ਪਾਸੇ ਨਹੀਂ ਜਾਣਾ, ਪ੍ਰਕਰਨ ਬਹੁਤ ਜ਼ਿਆਦਾ ਲੰਮਾ ਚਲਿਆ ਜਾਏਗਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਤਿੱਤਰ ਦੇ ਉੱਤੇ ਕੀਤੀ ਕਿਰਪਾ ਅਤੇ ਉਹਦੇ ਆਪਣੇ ਹੱਥਾਂ ਦਾ ਸਪਰਸ਼ ਕੀਤਾ ਅਤੇ ਉਹਦੀ ਮੁਕਤੀ ਹੋ ਗਈ। ਜਨਮ ਅਤੇ ਮਰਨ ਦੇ ਬੰਧਨ ਕੱਟੇ ਗਏ ਸਤਿਗੁਰਾਂ ਦੀ ਕਿਰਪਾ ਦੇ ਨਾਲ। ਇਮ ਉਧਾਰ ਖਗ ਕੋ ਕਰ ਪਲੇ, ਆਗੇ ਹਿਤ ਅਖੇਰ ਕੋ ਚਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਖਗ ਦਾ, ਉਸ ਪੰਛੀ ਤਿੱਤਰ ਦਾ ਉਧਾਰ ਕਰਕੇ ਸਤਿਗੁਰੂ ਜੀ ਭਲੇ ਤਰੀਕੇ ਦੇ ਨਾਲ ਅੱਗੇ ਚੱਲੇ ਨੇ। ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਹੋਰ ਅੱਗੇ ਨਿਕਲ ਗਏ।
ਕੇਤਕ ਵਿਚਰਤ ਸਤ ਗੋਰੇ ਆਏ, ਉਤਰੇ ਸਿਵਰ ਤੁਰੰਗ ਲਗਾਏ।
ਸ਼ਿਕਾਰ ਖੇਡਣ ਤੋਂ ਬਾਅਦ ਸਤਿਗੁਰੂ ਜੀ ਵਾਪਸ ਪਰਤੇ ਨੇ, ਜਿੱਥੇ ਸਤਿਗੁਰਾਂ ਨੇ ਪਹਿਲਾਂ ਬਾਹਰ ਵਾਰ ਆਪਣਾ ਡੇਰਾ ਲਾਇਆ ਸੀ, ਉੱਥੇ ਹੀ ਸਤਿਗੁਰੂ ਜੀ ਆਣ ਕੇ ਬਿਰਾਜੇ ਨੇ, ਘੋੜਿਆਂ ਨੂੰ ਬੰਨ ਦਿੱਤਾ ਗਿਆ।
ਬੈਠੇ ਹੋਤੇ ਸਿੰਘ ਚੌਂਕਾਈ, ਜਥਾ ਮੁਨੀਸ਼ਣ ਮਹਿਰਗੂਰਾਈ।
ਸਤਿਗੁਰੂ ਜੀ ਆਰਾਮ ਕਰਕੇ ਉੱਠੇ ਨੇ, ਵੱਡੀ ਸਾਰੀ ਸਭਾ ਜੁੜ ਗਈ, ਚਾਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਾਰੇ ਸਿੱਖ ਸੇਵਕ ਬੈਠੇ ਸਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਦੀ ਸੋਭਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਪਾ ਰਹੇ ਸਨ, ਜਿਵੇਂ ਕਿ ਭਗਵਾਨ ਰਾਮ ਚੰਦਰ ਜੀ ਬੈਠੇ ਹੋਣ ਸਭਾ ਦੇ ਵਿੱਚ ਅਤੇ ਚਾਰੇ ਪਾਸੇ ਰਿਸ਼ੀ ਮੁਨੀ ਉਹਨਾਂ ਦੇ ਬੈਠੇ ਹੋਣ, ਇਸ ਤਰ੍ਹਾਂ ਦੀ ਸੋਭਾ ਪਾ ਰਹੇ ਨੇ।
ਏਕ ਸਿੰਘ ਭਗਤੇ ਮੇਰਾ, ਬਾਲਕ ਤਾਹੇ ਆਤਮਜ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਤੇ ਪਿੰਡ ਦੇ ਵਿੱਚ ਇੱਕ ਸਿੰਘ ਰਹਿੰਦਾ ਸੀ, ਉਹਦਾ ਬਾਲਕ ਬਹੁਤ ਛੋਟੀ ਉਮਰ ਦਾ ਸੀ, ਛੋਟਾ ਬੱਚਾ ਸੀ।
ਗਾਇਓ ਕਹੂੰ ਤੇ ਸੋ ਚੱਲ ਆਇਓ, ਗੋਰੇ ਅਗਵਨ ਸ਼੍ਰੋਣ ਸੁਣ ਪਾਇਓ।
ਜਦੋਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤੇ ਪਿੰਡ ਦੇ ਵਿੱਚ ਆਏ ਹੋਏ ਨੇ, ਉਦੋਂ ਪਹਿਲਾਂ ਹੀ ਕਵੀ ਜੀ ਲਿਖਦੇ ਨੇ ਕਿ ਉਹ ਕਿਤੇ ਬਾਹਰ ਗਿਆ ਹੋਇਆ ਸੀ। ਜਦੋਂ ਵਾਪਸ ਆਪਣੇ ਪਿੰਡ ਭਗਤੇ ਦੇ ਵਿੱਚ ਉਹ ਪਹੁੰਚਿਆ ਸਿੰਘ, ਤੇ ਉਹਨੇ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ।
ਤਤਸ਼ਨ ਕੇਤਕ ਚਨਕ ਉਬਾਰੇ, ਕਰੀ ਬਾਕੁਲੀ ਨਿਕੀ ਤਿਆਰੇ।
ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਤਿਆਰ ਹੋਇਆ, ਉਹਨੇ ਛੇਤੀ ਹੀ ਥੋੜ੍ਹੇ ਜਿਹੜੇ ਛੋਲੇ ਨੇ ਉਹਨਾਂ ਨੂੰ ਉਬਾਲਿਆ ਹੈ।
ਕਰੀ ਬਾਕਲੀ ਨਿੱਕੀ ਤਿਆਰੇ, ਭਾਵ ਕੇ ਬਾਕਲੀ ਤਿਆਰ ਕੀਤੀ ਹੈ,
ਭਾਵ ਕੇ ਘੁੰਗਣੀਆਂ ਤਿਆਰ ਕੀਤੀਆਂ ਸਤਿਗੁਰਾਂ ਦੀ ਭੇਟਾ ਲੈ ਜਾਣ ਵਾਸਤੇ।
ਸਾਵਧਾਨ ਹੋਏ ਕੱਟ ਕਸਲੀਨ, ਸੁਤ ਕੋ ਤਥਾ ਸੁਚੇਤਾ ਕੀਨ।
ਸਾਵਧਾਨ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ, ਜਾਣ ਤੋਂ ਪਹਿਲਾਂ ਕਮਰ ਕਸਾ ਲਾਇਆ, ਤੇ ਜਿਹੜਾ ਛੋਟਾ ਉਸਦਾ ਪੁੱਤਰ ਸੀ ਉਹਨੂੰ ਵੀ ਆਪਣੇ ਤਰ੍ਹਾਂ ਹੀ ਉਸਨੇ ਸੁਚੇਤ ਕੀਤਾ, ਉਹਦੀ ਵੀ ਕਮਰ ਕਸਾ ਲਾ ਦਿੱਤਾ।
ਕਮਰ ਕਸਾ ਆਪਣੇ ਸਮ ਕਰਿਓ, ਲੈ ਕਰ ਕੁੰਗਣੀਆਂ ਚੱਲ ਪਰਿਓ।
ਆਪਣੇ ਵਰਗਾ ਹੀ ਕਮਰ ਕਸਾ ਆਪਣੇ ਪੁੱਤਰ ਨੂੰ ਉਹ ਸਿੱਖ ਨੇ ਲਾਇਆ, ਤੇ ਫਿਰ ਕਮਰ ਕਸਾ ਲਾ ਕੇ ਦੋਵੇਂ ਪਿਤਾ ਤੇ ਪੁੱਤਰ ਚੱਲ ਪਏ ਨੇ ਘੁੰਗਣੀਆਂ ਦੀ ਭੇਟਾ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ।
ਪਿਤਾ ਪੁੱਤਰ ਗੁਰ ਕੇ ਟਿਗ ਗਏ, ਬੰਧਨ ਕਰਤ ਬਿਲੋਕਤ ਪਏ।
ਦੋਵੇਂ ਪਿਤਾ ਤੇ ਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਬੁਲਾਈ।
ਵਾਹਿਗੁਰੂ ਜੀ ਕੀ ਕਹਿ ਫਤਿਹ, ਖਰੇ ਹੋਏ ਕਰ ਸਨਮੁਖ ਚਿਤੇ।
ਭਾਵ ਕੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਵੀ ਬੁਲਾਈ, ਮੱਥਾ ਵੀ ਟੇਕਿਆ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋ ਕੇ ਦਰਸ਼ਨ ਕਰਨ ਲੱਗੇ।
ਗੁਰੂ ਗਰੀਬ ਨਿਵਾਜ ਨਿਹਾਰਾ, ਮੁਸਕਾਵਤ ਜੁਤ ਕਿਰਪਾ ਉਚਾਰਾ।
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਨੇ, ਉਹਨਾਂ ਸਤਿਗੁਰਾਂ ਨੇ ਇਹਨਾਂ ਦੋਵਾਂ ਦੇ ਵੱਲ ਮਿਹਰ ਦੀ ਨਜ਼ਰ ਪਾਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਰਪਾ ਦੇ ਨਾਲ ਬਚਨ ਕੀਤਾ।
ਕਹਿੰਦੇ ਨੇ, ਬਾਲਕ ਨਾਮ ਕਹੋ ਕਿਆ ਧਰਿਓ, ਸਾਵਧਾਨ ਹੋਏ ਆਗੇ ਖਰਿਓ।
ਉਹ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਨਾਲ ਇਹ ਜਿਹੜਾ ਤੇਰਾ ਛੋਟਾ ਬੱਚਾ ਹੈ, ਤੇਰਾ ਜਿਹੜਾ ਪੁੱਤਰ ਹੈ, ਇਹਦਾ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਿੱਖਾ ਨਾਮ ਕੀ ਧਰਿਆ, ਜਿਹੜਾ ਕਿ ਸਾਵਧਾਨ ਹੋ ਕੇ ਕਮਰ ਕਸਾ ਲਾ ਕੇ ਸਾਡੇ ਸਾਹਮਣੇ ਖਲੋਤਾ ਹੈ, ਇਹਦਾ ਨਾਮ ਕੀ ਰੱਖਿਆ।
ਬੋਜਣ ਕਰਿਓ ਉਚਾਰਤ ਸੋਈ, ਅਵਲੋ ਨਾਮ ਨਾ ਰੱਖਿਓ ਕੋਈ।
ਸਤਿਗੁਰਾਂ ਨੇ ਸਵਾਲ ਕੀਤਾ ਕਿ ਬੱਚੇ ਦਾ ਨਾਮ ਕੀ ਰੱਖਿਆ। ਅੱਗੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੱਥ ਜੋੜ ਕੇ ਸਿੰਘ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਅਜੇ ਤੱਕ ਇਸ ਛੋਟੇ ਆਪਣੇ ਪੁੱਤਰ ਦਾ ਮੈਂ ਕੋਈ ਨਾਮ ਨਹੀਂ ਰੱਖਿਆ।
ਆਪ ਸ੍ਰੀ ਮੁਖ ਤੇ ਆਪ ਹੀ ਉਚਾਰੋ, ਸੋ ਆਪ ਨਾਮ ਧਰੈ ਕਰ ਪਿਆਰੋ।
ਸੱਚੇ ਪਾਤਸ਼ਾਹ ਜੀ, ਤੁਸੀਂ ਹੀ ਕਿਰਪਾ ਕਰੋ, ਆਪਣੇ ਸ੍ਰੀ ਮੁਖ ਤੋਂ ਇਹਦਾ ਕੋਈ ਨਾਮ ਰੱਖ ਦੇਵੋ। ਸੱਚੇ ਪਾਤਸ਼ਾਹ ਜੀ, ਇਹਦਾ ਤੁਸੀਂ ਨਾਮਕਰਨ ਕਰੋ, ਜਿਹੜਾ ਤੁਸੀਂ ਨਾਮ ਰੱਖੋਗੇ ਸੱਚੇ ਪਾਤਸ਼ਾਹ ਜੀ, ਉਸੇ ਨਾਮ ਦੇ ਨਾਲ ਇਹਨੂੰ ਪੁਕਾਰਿਆ ਜਾਵੇਗਾ, ਇਹਨੂੰ ਬੁਲਾਇਆ ਜਾਵੇਗਾ।
ਦਾਸ ਆਪ ਕੇ ਹਮ ਹੈ ਸਦਾ, ਹਲਤ ਪਲਤ ਸੁਖ ਦਿਓ ਜਦ ਕਦਾ।
ਸਿੱਖ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਅਸੀਂ ਤੇ ਤੁਹਾਡੇ ਦਾਸ ਹਾਂ ਹਮੇਸ਼ਾ ਸਦੀਵੀ ਤੌਰ ਦੇ ਉੱਤੇ। ਇਸ ਸ਼ਲੋਕ ਦੇ ਵਿੱਚ, ਪ੍ਰਲੋਕ ਦੇ ਵਿੱਚ ਤੁਸੀਂ ਸਹਾਇਤਾ ਕਰਦੇ ਹੋ, ਸੁੱਖ ਦਿੰਦੇ ਹੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ, ਤੁਸੀਂ ਹੀ ਆਪਣੇ ਸ੍ਰੀ ਮੁਖ ਤੋਂ ਮੇਰੇ ਪੁੱਤਰ ਦਾ ਨਾਮ ਰੱਖੋ।
ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਕੁੰਗਣੀਆ ਸਿੰਘ ਨਾਮ ਸੁਜਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਬਚਨ ਕੀਤਾ ਕਿ ਤੁਸੀਂ ਘੁੰਗਣੀਆਂ ਦੀ ਭੇਟਾ ਲੈ ਕੇ ਆਏ ਹੋ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਅੱਜ ਤੋਂ ਇਸ ਤੇਰੇ ਪੁੱਤਰ ਦਾ ਨਾਮ ਘੁੰਗਣੀਆ ਸਿੰਘ ਰੱਖਦਾ ਹਾਂ।
ਇਹ ਹੀ ਕਹਿ ਸਭ ਮੈਂ ਬਿਦਤਾਵੋ, ਆਪਣੇ ਨਾਮ ਕੋ ਨਹੀਂ ਅਲਾਵੋ।
ਸਤਿਗੁਰੂ ਜੀ ਕਹਿੰਦੇ ਨੇ, ਅੱਜ ਮੈਂ ਨਾਮ ਇਹਦਾ ਘੁੰਗਣੀਆਂ ਸਿੰਘ ਰੱਖ ਦਿੱਤਾ ਹੈ। ਅੱਜ ਤੋਂ ਬਾਅਦ ਇਸੇ ਹੀ ਨਾਮ ਦੇ ਨਾਲ ਇਹਨੂੰ ਬੁਲਾਇਆ ਜਾਵੇ, ਇਸੇ ਹੀ ਨਾਮ ਨੂੰ ਪ੍ਰਚਲਿਤ ਕੀਤਾ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਹੋਰ ਕਿਸੇ ਪ੍ਰਕਾਰ ਦਾ ਕੋਈ ਨਾਮ ਇਹਦਾ ਉਚਾਰਨ ਨਹੀਂ ਕਰਨਾ, ਅੱਜ ਤੋਂ ਬਾਅਦ ਇਹਨੂੰ ਘੁੰਗਣੀਆਂ ਸਿੰਘ ਹੀ ਆਖਣਾ।
ਸਿੰਘ ਪ੍ਰਮੁਦਤ ਪਾਇਓ ਸੁਣ ਗੁਰ ਤੇ, ਸੁੱਤ ਕੀ ਛੇਵ ਲਈ ਮੈਂ ਤੁਰਤੇ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਰੱਖ ਦਿੱਤਾ, ਜਿਹੜਾ ਪਿਤਾ ਸੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਅਤੇ ਮਨ ਦੇ ਵਿੱਚ ਸੋਚਣ ਲੱਗਾ, ਸੁੱਤ ਕੀ ਛੇਵ ਲਈ ਮੈਂ ਤੁਰਤੇ, ਭਾਵ ਕਿ ਆਪਣੇ ਪੁੱਤਰ ਦੀ ਕਲਿਆਣ ਦਰਗਾਹ ਤੋਂ ਮੈਂ ਪ੍ਰਾਪਤ ਕਰ ਲਈ ਹੈ ਕਿ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਪੁੱਤਰ ਦਾ ਆਪ ਨਾਮ ਧਰੇ।
ਘੁੰਗਣੀਆਂ ਲੈ ਸਿੱਖ ਬਰਤਾਈ, ਸਵਾਦਲ ਜਾਣ ਸਬਨ ਹੂੰ ਖਾਈ।
ਘੁੰਗਣੀਆਂ ਦੀ ਪੇਟਾ ਲੈ ਕੇ ਆਏ ਸਨ, ਉਹਨਾਂ ਘੁੰਗਣੀਆਂ ਨੂੰ ਸਾਰਿਆਂ ਸਿੱਖਾਂ ਦੇ ਵਿੱਚ ਵਰਤਾ ਦਿੱਤਾ ਗਿਆ, ਬੜੀਆਂ ਸਵਾਦ ਸਨ, ਸਾਰਿਆਂ ਨੇ ਮਨ ਪਾਉਂਦੀਆਂ ਛਕੀਆਂ।
ਪੁਣ ਭੋਜਨ ਨਿਸ ਮੈਂ ਕਰ ਖਾਣਾ, ਸੁਪਤ ਜਥਾ ਸੁਖ ਕਿਰਪਾ ਨਿਦਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਹੋਈ, ਰਾਤ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ ਅਤੇ ਫਿਰ ਬਿਰਾਜਣ ਦੇ ਵਾਸਤੇ ਜਿਹੜੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਉਹ ਪਲੰਗ ਦੇ ਉੱਤੇ ਲੇਟ ਗਏ।
ਤਬ ਗਨ ਭੂਤ ਪ੍ਰੇਤ ਹੋਏ ਦੀਨ, ਥਿਰ ਹੋਏ ਅਗਰ ਬਿਨਤੀ ਕੀਨ।
ਸਤਿਗੁਰੂ ਜੀ ਬਿਰਾਜਣ ਲੱਗੇ ਸਨ, ਲੰਮੇ ਪੈ ਗਏ ਸਨ, ਕੱਪੜੇ ਦੇ ਨਾਲ ਆਪਣੇ ਮੂੰਹ ਨੂੰ ਟੱਕਿਆ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਬਹੁਤੇ ਸਾਰੇ ਜਿਹੜੇ ਭੂਤ ਪ੍ਰੇਤ ਸਨ ਉਹ ਇਕੱਠੇ ਹੋਏ ਅਤੇ ਦੀਨ ਬਣ ਕੇ ਉਹਨਾਂ ਨੇ ਆਣ ਕੇ ਬੇਨਤੀ ਕਰਨੀ ਸ਼ੁਰੂ ਕੀਤੀ।
ਸ੍ਰੀ ਗੋਰੇ ਅਰਜਨ ਹਮ ਗਹਿਵਾਏ, ਚਿਰੰਕਾਲ ਬਿਤਾਏ ਥਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਭੂਤਾਂ ਪ੍ਰੇਤਾਂ ਨੂੰ ਇਹਨਾਂ ਦੇ ਵਸ ਦੇ ਵਿੱਚ ਕਰ ਦਿੱਤਾ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਹਿਲੋ ਨੂੰ ਇਹਨਾਂ ਸਾਰਿਆਂ ਭੂਤਾਂ ਪ੍ਰੇਤਾਂ ਦੀ ਸਪੁਰਦੀ ਦਿੱਤੀ ਸੀ। ਭਾਈ ਬਹਿਲੋ ਦੇ ਗੁਜਰਨ ਤੋਂ ਬਾਅਦ ਅੱਗੋਂ ਜਿਹੜੇ ਵੀ ਉਹਦੀ ਵੰਸ਼ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਕੋਲ ਇਹਨਾਂ ਭੂਤਾਂ ਪ੍ਰੇਤਾਂ ਦੀ ਸਰਦਾਰੀ ਸੀ। ਕਹਿਣ ਤੋਂ ਭਾਵ ਹੈ ਕਿ ਉਹਨਾਂ ਦੇ ਆਖੇ ਦੇ ਵਿੱਚ ਹੀ ਸਾਰੇ ਭੂਤ ਪ੍ਰੇਤ ਚੱਲਦੇ ਸਨ। ਇਸ ਵੇਲੇ ਇਹਨਾਂ ਨੇ ਅਰਜ਼ ਕੀਤੀ ਹੈ ਕਿ ਸਤਿਗੁਰੂ ਅਰਜਨ ਨੇ ਇਹਨਾਂ ਦੇ ਵਸ ਦੇ ਵਿੱਚ ਸਾਨੂੰ ਕਰ ਦਿੱਤਾ, ਬਹੁਤ ਲੰਮਾ ਸਮਾਂ ਬਤੀਤ ਹੋ ਗਿਆ, ਭਾਈ ਬਹਿਲੋ ਦੀ ਕੁਲ ਦੇ ਵੰਸ਼ ਦੇ ਵਿੱਚ ਜਿਹੜੇ ਪੈਦਾ ਹੋਏ ਨੇ ਉਹਨਾਂ ਦੇ ਅਨੁਸਾਰ ਅਸੀਂ ਚੱਲਦੇ।
ਇਨਕੇ ਸਦਾ ਰਹੇ ਅਨੁਸਾਰੀ, ਜਥਾ ਬਤਾਏ ਤਥਾ ਕਰ ਕਾਰੀ।
ਕਹਿੰਦੇ ਨੇ ਕਿ ਹਮੇਸ਼ਾ ਇਹਨਾਂ ਦੇ ਅਨੁਸਾਰੀ ਹੋ ਕੇ ਇਹਨਾਂ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਭਾਵ ਕਿ ਭਾਈ ਬਹਿਲੋ ਦੀ ਸੰਤਾਨ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਜਿੱਦਾਂ ਕਹਿੰਦੇ ਨੇ ਅਸੀਂ ਉੱਦਾਂ ਹੀ ਕਰਦੇ ਹਾਂ।
ਇੱਕ ਇੱਕ ਥਾਣ ਕੈਦ ਮੈਂ ਡਾਰੇ, ਤੈਂ ਪ੍ਰਾਪਤ ਹੋਏ ਖੇਦ ਉਦਾਰੇ।
ਉਹਨਾਂ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਵੱਖੋ ਵੱਖਰਾ ਇਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਕੈਦ ਕੀਤਾ ਹੋਇਆ ਅਤੇ ਕਹਿੰਦੇ ਨੇ ਕਿ ਸਾਨੂੰ ਬਹੁਤ ਜ਼ਿਆਦਾ ਖੇਦ ਹੁੰਦਾ, ਬੜੀ ਔਕੜ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਕੈਦ ਕੀਤਾ।
ਚਾਣਕ ਪੰਚ ਮਣ ਹਮ ਕੋ ਪਾਵੇ, ਅਪਰ ਵਸਤ ਕਿਛ ਹੱਥ ਨਾ ਆਵੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਰੋਜ਼ ਦੇ ਸਿਰਫ ਪੰਜ ਮਣ ਜਿਹੜੇ ਚਣਕ ਨੇ, ਜਿਹੜੇ ਛੋਲੇ ਨੇ, ਉਹ ਸਾਨੂੰ ਦਿੱਤੇ ਜਾਂਦੇ ਨੇ, ਹੋਰ ਖਾਣ ਦੇ ਵਾਸਤੇ ਕੁਝ ਵੀ ਨਹੀਂ ਮਿਲਦਾ, ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਹੈ। ਚਾਰੇ ਦਿਸ਼ਾਵਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਸਨ ਉਹ ਸਾਰੇ ਹੀ ਇਹਨਾਂ ਦੇ ਹੁਕਮ ਦੇ ਵਿੱਚ ਚੱਲਦੇ ਸਨ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਪੰਜ ਮਣ ਛੋਲੇ ਪਾਏ ਜਾਂਦੇ ਨੇ, ਉਹਨਾਂ ਦੇ ਨਾਲ ਸਾਡਾ ਝੱਟ ਨਹੀਂ ਲੱਗਦਾ ਅਤੇ ਹੋਰ ਕੁਝ ਅਸੀਂ ਖਾ ਨਹੀਂ ਸਕਦੇ।
ਸੋ ਨਿਤ ਖਾਣੋ ਕਰੇ ਆਹਾਰਾ, ਰੁਕ ਰਹੇ ਸਹਿ ਕਸ਼ਟ ਉਦਾਰਾ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਉਹੀ ਸਾਨੂੰ ਖਾਣੇ ਪੈਂਦੇ ਨੇ, ਉਸੇ ਦੇ ਨਾਲ ਅਸੀਂ ਗੁਜ਼ਾਰਾ ਕਰਦੇ ਹਾਂ, ਕੈਦ ਦੇ ਵਿੱਚ ਪਏ ਹੋਇਆਂ ਦੁੱਖਾਂ ਨੂੰ ਸਹਾਰਦੇ ਹਾਂ, ਪਰ ਇਹਨਾਂ ਦੀ ਕੈਦ ਦੇ ਵਿੱਚੋਂ ਛੁੱਟ ਨਹੀਂ ਸਕਦੇ।
ਅਬ ਤੁਮ ਕਿਰਪਾ ਕਰੋ ਛੁਟਕਾਵੋ, ਕਸ਼ਟ ਕੈਦ ਤੇ ਆਪ ਬਚਾਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਕਿਰਪਾ ਨੂੰ ਧਾਰਨ ਕਰੋ, ਇਹਨਾਂ ਦੀ ਕੈਦ ਦੇ ਵਿੱਚੋਂ ਸਾਨੂੰ ਛੁਡਾ ਦਿਓ।
ਛੁੱਟੇ ਫੇਰੇ ਗਣ ਦੇਸ਼ ਮਜਾਰੀ, ਤਉ ਰਹੇ ਇਨਕੇ ਅਨੁਸਾਰੀ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਕੈਦ ਦੇ ਵਿੱਚੋਂ ਸਾਨੂੰ ਰਿਹਾ ਕਰਵਾ ਦੇਵੋ, ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰਾਂਗੇ, ਆਪਣੇ ਝੱਟ ਨੂੰ ਖਾ ਕੇ ਲੰਘਾਵਾਂਗੇ, ਪਰ ਤਾਂ ਵੀ ਸੱਚੇ ਪਾਤਸ਼ਾਹ ਜੀ, ਅਸੀਂ ਵਚਨ ਕਰਦੇ ਹਾਂ ਕਿ ਤਾਂ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਆਖਿਆ ਹੋਇਆ ਵਚਨ ਅਸੀਂ ਜ਼ਰੂਰ ਮੰਨਾਂਗੇ, ਤਾਂ ਵੀ ਇਹਨਾਂ ਦੇ ਅਨੁਸਾਰ ਹੋ ਕੇ ਹੀ ਚੱਲਾਂਗੇ, ਭਾਵ ਕਿ ਬਹਿਲੋ ਦੀ ਸੰਤਾਨ ਦੇ ਵਸ ਦੇ ਵਿੱਚ ਹੀ ਰਵਾਂਗੇ, ਪਰ ਸੱਚੇ ਪਾਤਸ਼ਾਹ ਇੰਨੀ ਕਿਰਪਾ ਕਰੋ ਕਿ ਕੈਦ ਦੇ ਵਿੱਚੋਂ ਖਲਾਸੀ ਕਰਾ ਦੇ।
ਬਹਿਲੋ ਬਸ ਉਚਾਰੇ ਜਥਾ, ਨਿਹ ਸੰਸੈ ਹਮ ਕਰ ਹੈ ਤਥਾ।
ਭਾਈ ਬਹਿਲੋ ਦੀ ਵੰਸ਼ ਦੇ ਵਿੱਚ ਜਿੰਨੇ ਵੀ ਰਹਿੰਦੇ ਨੇ, ਜਿਵੇਂ ਸਾਨੂੰ ਹੁਕਮ ਕਰਨਗੇ ਪਹਿਲਾਂ ਦੀ ਤਰ੍ਹਾਂ, ਅਸੀਂ ਉਸੇ ਤਰੀਕੇ ਦੇ ਨਾਲ ਬਗੈਰ ਸ਼ੰਕਾ ਤੋਂ ਉਹਨਾਂ ਦੇ ਕੰਮ ਨੂੰ ਕਰਾਂਗੇ ਹੁਕਮ ਦੇ ਮੁਜਬ, ਪਰ ਸਾਡੀ ਖਲਾਸੀ ਕਰ ਦਿਓ, ਕੈਦ ਦੇ ਵਿੱਚ ਅਸੀਂ ਬੜੇ ਦੁਖੀ।
ਦੇਵ ਜੋਗਿਆ ਗਵਨ ਤੁਮਾਰਾ, ਜੇ ਅਬ ਕਸ਼ਟ ਨ ਹੋਏ ਹਮਾਰਾ।
ਕਹਿੰਦੇ ਨੇ ਕਿ ਸਬੱਬ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਹਾਡਾ ਇੱਥੇ ਆਉਣਾ ਹੋਇਆ, ਤੁਹਾਡੇ ਦਰਸ਼ਨ ਨਸੀਬ ਹੋਏ ਨੇ, ਇਸ ਕਰਕੇ ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੀ ਕਿਰਪਾ ਦੇ ਨਾਲ ਸਾਡਾ ਕਸ਼ਟ ਦੂਰ ਨਾ ਹੋਇਆ, ਤੇ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰਸ਼ਨ ਦਾ ਸਾਨੂੰ ਕੀ ਲਾਭ ਪਹੁੰਚੇਗਾ।
ਪੁਨੇ ਕੌਣ ਸਮਰੱਥ ਛੁਟਕਾਵੇ, ਰਾਵਣ ਬਿਨਾ ਨ ਸੰਕਟ ਜਾਵੇ।
ਸੱਚੇ ਪਾਤਸ਼ਾਹ ਜੀ, ਜੇਕਰ ਤੁਸੀਂ ਆਪਣੀ ਕਿਰਪਾ ਦੇ ਨਾਲ ਸਾਨੂੰ ਨਾ ਛੁਡਾਇਆ, ਤੇ ਤੁਹਾਡੇ ਤੋਂ ਬਗੈਰ ਹੋਰ ਫਿਰ ਕੌਣ ਵੱਡਾ ਸਮਰੱਥਾ ਵਾਲਾ ਆਵੇਗਾ ਜਿਹੜਾ ਸਾਡੀ ਖਲਾਸੀ ਕਰਾਵੇਗਾ।
ਰਾਵਰ ਬਿਨਾ ਨਾ ਸੰਕਟ ਜਾਵੇ,
ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੀ ਕਿਰਪਾ ਨਾ ਹੋਈ ਤੇ ਸਾਡਾ ਸੰਕਟ ਦੂਰ ਨਹੀਂ ਹੋਏਗਾ।
ਆਏ ਪਾਏ ਬਿਖਾਦ ਬਿਸਾਲਾ, ਕੀਨ ਬੇਨਤੀ ਹਮੇਸ ਕਾਲਾ।
ਤੁਸੀਂ ਆਏ ਹੋ ਸੱਚੇ ਪਾਤਸ਼ਾਹ ਜੀ, ਇਸ ਕਰਕੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਇਸ ਵੇਲੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਆਵਾਜ਼ਾਰ ਕੀਤਾ ਹੈ, ਪਰ ਸੱਚੇ ਪਾਤਸ਼ਾਹ ਜੀ, ਅਸੀਂ ਦੁਖੀ ਬਣੇ।
ਸੁਣ ਪੂਤਨ ਤੇ ਸੰਕਟ ਤਿੰਨ ਕੋ, ਬਸਤਰੀ ਉਤਾਰਿਓ ਘਰ ਬਦਨ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੀ ਬੇਨਤੀ ਸਾਰਿਆਂ ਭੂਤਾਂ ਨੇ ਕੀਤੀ, ਬਸਤਰੀ ਉਤਾਰ ਉਗਾਰ ਬਦਨ ਕੋ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਦਰ ਤਾਣ ਕੇ ਲੰਮੇ ਪੈ ਸਨ ਜਦੋਂ ਉਹਨਾਂ ਨੇ ਬੇਨਤੀ ਕੀਤੀ, ਤੇ ਸਤਿਗੁਰਾਂ ਨੇ ਆਪਣੇ ਮੁੱਖ ਤੋਂ ਕੱਪੜੇ ਨੂੰ ਲਾਇਆ ਤੇ ਨੰਗਾ ਮੂੰਹ ਕਰਕੇ ਉਹਨਾਂ ਨੂੰ ਦੇਖਿਆ।
ਦੀਨੀ ਧੀਰਜ ਚਿੰਤ ਪਰ ਹਾਨੋ, ਪ੍ਰਾਤ ਛੁਟਾਵੇ ਨਿਸ਼ਚੈ ਠਾਨੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੀਰੇ ਦਿੱਤਾ, ਕਹਿੰਦੇ ਨੇ ਕਿ ਸਾਰੀ ਚਿੰਤਾ ਨੂੰ ਤੁਸੀਂ ਦੂਰ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸਵੇਰਾ ਹੋਵੇਗਾ ਫਿਰ ਤੁਹਾਨੂੰ ਸਾਰਿਆਂ ਨੂੰ ਅਸੀਂ ਛੁਡਾ ਦੇਵਾਂਗੇ।
ਅਬ ਤੁਮ ਜਾਹੋ ਸੁਣੀ ਸਭ ਗਾਥਾ, ਇਮ ਕਹਿ ਸੁਪਤ ਭਏ ਜਗ ਨਾਥਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੁਸੀਂ ਚਲੇ ਜਾਓ, ਅਸੀਂ ਤੁਹਾਡੀ ਸਾਰੀ ਗਾਥਾ ਨੂੰ, ਤੁਹਾਡੀ ਸਾਰੀ ਵਿਥਿਆ ਨੂੰ ਸੁਣ ਲਿਆ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਸਵੇਰਾ ਹੋਵੇਗਾ ਤੇ ਭਾਈ ਬਹਿਲੋ ਦੀ ਕੁਲ ਦੇ ਵਿੱਚ ਜਿਹੜੇ ਇਸ ਵੇਲੇ ਪੰਜ ਭਰਾ ਨੇ, ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਹੁਕਮ ਕਰਾਂਗੇ ਤੇ ਤੁਹਾਨੂੰ ਕੈਦ ਦੇ ਵਿੱਚੋਂ ਰਿਹਾ ਕਰਾ ਦੇਵਾਂਗੇ। ਇਸ ਤਰ੍ਹਾਂ ਕਹਿ ਕੇ ਉਹਨਾਂ ਨੂੰ ਤੋਰ ਦਿੱਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਜੱਗ ਦੇ ਮਾਲਕ ਨੇ, ਉਹ ਵਿਰਾਜ ਗਏ।
ਰਾਤ ਬਿਤਾਏ ਉੱਠੇ ਪ੍ਰਭ ਪ੍ਰਾਤੀ, ਸੌਚ ਸ਼ਨਾਨ ਠਾਣ ਪਲ ਪਾਂਤੀ।
ਰਾਤ ਨੂੰ ਬਤੀਤ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਪਾਣੀ ਭਲੇ ਤਰੀਕੇ ਦੇ ਨਾਲ ਕੀਤਾ।
ਦਿਵਸ ਚੜ੍ਹੇ ਗੁਰ ਕੇ ਢਿੱਗ ਆਏ, ਪੰਚੋਂ ਪ੍ਰਾਤਾ ਦਰਸ਼ਨ ਪਾਏ।
ਜਦੋਂ ਦਿਨ ਦਾ ਚੜਾਅ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਪੰਜੇ ਭਰਾ ਪਹੁੰਚੇ ਨੇ, ਜਿਹੜੇ ਕਿ ਭਾਈ ਭਗਤੂ ਦੇ ਸਪੁੱਤਰ ਨੇ।
बैठ गए बंधन कर जब श्री मुख हुकम बखान्यो तब।
जदों दर्शन करके नमस्कार करके सतगुरां दे लागे ओ पंजे भरा बैठ गए ते अपने श्री मुख तों सतगुरु सच्चे पातशाह जी ने फिर हुक्म कीता,
भूत प्रेत जो पकरे रासी कर दियो सब की बंद खलासी।
सतगुरु जी ने हुक्म किया कि जिन्हां भूतां प्रेतां नूं तुसीं सारिआं नूं कैद किया होया, सतगुरु जी कहिंदे ने कि सारिआं दी बंद खलासी कर दिओ, भाव के सारिआं नूं कैद दे विचों रिहा कर देवो। संपादक जी 2-4 सत्रां इस दे वास्ते लिखदे ने जो मैं साध संगत दे सन्मुख पढ़ांगा। आदि बाणी दे विच जिक्र आउंदा है, बाणी दे विच पाठ आया, प्रेत पंजर मैं दुख कनेरे, पाप के भूत प्रेत ये सारे दे सारे हुंदे ने, ये नहीं कि हुंदे नहीं हन। आम तौर दे उते ऐसा देखा गया कि कई लोग इन्हां गल्लां नूं सच नहीं मनदे, पर कई गल्लां झूठियां भी प्रचलित कीतियां जांदियां ने। किसे वेले सतगुरु सच्चे पातशाह जी नूं ਕਿਸੇ ਸਿੱਖ ਨੇ ਬਚਨ ਕੀਤਾ ਸੀ ਕਿ ਸੱਚੇ ਪਾਤਸ਼ਾਹ ਜੀ ਲੋਕ ਭੂਤ ਪ੍ਰੇਤ ਇਹਨਾਂ ਦੀਆਂ ਬੜੀਆਂ ਗੱਲਾਂ ਕਰਦੇ ਨੇ, ਕਿ ਸੱਚੇ ਪਾਤਸ਼ਾਹ ਜੀ ਭੂਤ ਹੁੰਦੇ ਨੇ, ਕਿ ਪ੍ਰੇਤ ਵੀ ਹੁੰਦੇ ਨੇ। ਅਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਦੁਨੀਆਂ ਦੇ ਉੱਤੇ ਜਿਹੜੀ ਚੀਜ਼ ਦਾ ਨਾਮ ਹੈ ਉਹ ਹੁੰਦੀ ਜ਼ਰੂਰ ਹੈ, ਭਾਵੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਵੇ। ਉਸੇ ਗੱਲ ਦਾ ਜ਼ਿਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਭਾਵ ਕਿ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਗਵਾਹੀ ਦਿੰਦੇ ਨੇ, ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਭਾਵ ਕੇ ਵੱਡੇ ਦੁੱਖਾਂ ਨੂੰ ਇਹਨਾਂ ਭੂਤਾਂ ਪ੍ਰੇਤਾਂ ਨੂੰ ਸਹਾਰਨਾ ਪੈਂਦਾ। ਸੰਪਾਦਕ ਜੀ ਲਿਖਦੇ ਨੇ ਕਿ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਪਾਠ ਆਇਆ ਹੈ। ਮਹਾਨ ਨੀਚ ਕਰਮੀ ਲੋਕ ਸਰੀਰਕ ਕਾਮਨਾ ਦੇ ਵਿੱਚ ਗਲਤਾਨ ਜੋ ਮਰਦੇ ਹਨ, ਰੂਹਾਂ ਭਾਰੀਆਂ ਹੋ ਜਾਣ ਕਰਕੇ ਉੱਚੀ ਨਹੀਂ ਉੱਠ ਸਕਦੇ ਅਤੇ ਧਰਤੀ 'ਤੇ ਹੀ ਵਾਸ਼ਨਾ ਦੀਨ ਉਹ ਵਿਚਰਦੇ ਰਹਿੰਦੇ ਨੇ, ਭਾਵ ਕੇ ਭੂਤ ਪ੍ਰੇਤ। ਐਸੀਆਂ ਵਿਅਕਤੀਆਂ ਨੂੰ ਮਨੁੱਖ ਅਨੇਕ ਪਦਾਂ ਦੇ ਨਾਲ ਯਾਦ ਕਰਦੇ ਨੇ। ਅੱਜ ਕੱਲ੍ਹ ਵੀ ਕਈ ਵੇਰ ਅਖਬਾਰਾਂ ਦੇ ਵਿੱਚ ਇਹਨਾਂ ਦੇ ਕੌਤਕ ਛਪਦੇ ਹਨ ਅਤੇ ਲੋਕੀ ਸਹੀ ਕਰਦੇ ਨੇ। ਪੱਛਮ ਵਾਲੇ ਵੀ ਹੁਣ ਸਪਿਰਚੁਅਲਿਜ਼ਮ ਦੀ ਵਿੱਦਿਆ ਦੇ ਦੁਆਰਾ ਇਹਨਾਂ ਦੇ ਹਾਲਾਤ ਖੋਜਦੇ ਅਤੇ ਦੱਸਦੇ ਹਨ, ਪਰੰਤੂ ਜਿਵੇਂ ਆਮ ਲੋਕਾਂ ਦੇ ਵਿੱਚ ਕਿਸੇ ਕਹਾਣੀਆਂ ਪ੍ਰਵਿਤ ਹਨ ਅਤੇ ਅਤਿ ਵਿਅਪਤ ਦੀ ਦੱਸ ਕੇ ਡਰਾਇਆ ਜਾਂਦਾ ਹੈ, ਸੋ ਅਤੋ ਕਤੀਆਂ ਹਨ। ਭਾਵ ਕਿ ਆਮ ਤੌਰ ਦੇ ਉੱਤੇ ਜਿਹੜੇ ਝੂਠੇ ਕਿੱਸੇ ਕਹਾਣੀਆਂ ਨੇ ਉਹ ਵੀ ਭੂਤਾਂ ਪ੍ਰੇਤਾਂ ਦੇ ਨਾਲ ਜੁੜ ਜਾਂਦੇ ਨੇ ਅਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਡਰਾਇਆ ਜਾਂਦਾ ਹੈ। ਨਾਲ ਇਹ ਵੀ ਯਾਦ ਰਹੇ ਕਿ ਦ੍ਰਿੜ ਚਿੱਤ ਮਨੁੱਖ ਨਿਰਭੈ ਹਿਰਦੇ ਵਾਲੇ ਗੁਰਬਾਣੀ ਦੇ ਪ੍ਰੇਮੀ ਨਾਮ ਦੇ ਨਾਲ ਬਲਵਾਨ ਬੰਦੇ ਸਭ ਗੁਪਤ ਪ੍ਰਗਟ ਤੋਂ ਉੱਚੇ ਹੁੰਦੇ ਹਨ। ਸੰਪਾਦਕ ਜੀ ਲਿਖਦੇ ਨੇ ਕਿ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ, ਜਿਹੜੇ ਗੁਰਬਾਣੀ ਦੇ ਨਿਤਨੇਮੇ ਨੇ, ਉਹਨਾਂ ਨੂੰ ਇਹ ਭੂਤ ਪ੍ਰੇਤ ਕੁਝ ਵੀ ਨਹੀਂ ਕਹਿੰਦੇ, ਉਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਉੱਚੇ ਹੁੰਦੇ ਨੇ। ਜੇਕਰ ਦੂਸਰਾ ਇਹਦਾ ਭਾਵ ਲਾਇਆ ਜਾਵੇ ਤਾਂ ਭਾਵ ਕਿ ਜਿਹੜੇ ਗੁਪਤੇ ਪ੍ਰਗਟ ਨੇ, ਜਿਨ੍ਹਾਂ ਦੀ ਸਤਿਗੁਰਾਂ 'ਤੇ ਰਹਿਮਤ ਹੈ, ਉਹ ਇਹਨਾਂ ਨੀਚਾਂ ਜਾਤੀਆਂ ਦੇ ਵਿੱਚ ਨਹੀਂ ਹੁੰਦੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਇਹਨਾਂ ਸਾਰਿਆਂ ਨੂੰ ਤੁਸੀਂ ਮੇਰੇ ਹੁਕਮ ਦੇ ਨਾਲ ਰਿਹਾ ਕਰਦੇ ਹੋ।
ਕਲੀ ਕਾਲ ਨਿਤ ਪ੍ਰਤੀ ਨਰ ਖੋਟੇ, ਸ਼ੁਭ ਮਤ ਛੋਟੇ ਦੁਰਮਤ ਮੋਟੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਲਯੁਗ ਦੇ ਵਿੱਚ ਜਿਹੜੇ ਮਨੁੱਖ ਨੇ ਬੜੇ ਮਨਾਂ ਦੇ ਖੋਟੇ ਨੇ, ਚੰਗੀ ਮਤ ਦੇ ਧਾਰਨੀ ਨਹੀਂ ਹਨ, ਵੱਡੀ ਖੋਟੀ ਬੁੱਧ ਦੇ ਮਾਲਕ ਮੋਟੇ ਨੇ।
ਨਿਤ ਮਾਨੇਗੇ ਹੁਕਮ ਤੁਮਾਰਾ, ਜਹ ਬਹਿਲੋ ਕੋ ਨਾਮ ਉਚਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਰਿਹਾ ਕਰ ਦੇਵੋ, ਇਹਨਾਂ ਨੇ ਵਚਨ ਦਿੱਤਾ ਹੈ ਕਿ ਤੁਹਾਡੇ ਹੁਕਮ ਦੇ ਵਿੱਚ ਹਮੇਸ਼ਾ ਇਹ ਚੱਲਣਗੇ, ਜਿਵੇਂ ਤੁਸੀਂ ਆਖੋਗੇ ਉਵੇਂ ਕਰਨਗੇ, ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੋਇਆ, ਤੁਹਾਡੇ ਵਸ ਦੇ ਵਿੱਚ ਇਹਨਾਂ ਸਾਰਿਆਂ ਨੂੰ ਪਾਇਆ ਹੋਇਆ, ਬਸ ਤੁਸੀਂ ਆਪਣੀ ਕੈਦ ਦੇ ਵਿੱਚੋਂ ਇਹਨਾਂ ਨੂੰ ਰਿਹਾ ਕਰ ਦੇਵੋ, ਬਾਕੀ ਜਿਵੇਂ ਤੁਹਾਡਾ ਹੁਕਮ ਹੋਵੇਗਾ ਇਹ ਉਸੇ ਤਰ੍ਹਾਂ ਕਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਭੂਤਾਂ ਪ੍ਰੇਤਾਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ, ਸੋ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਰਿਹਾ ਕੀਤਾ ਜਾਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हैपी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।